ਗਰੀਬਨ ਬਾਜ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਜੰਗ ਲੜ ਕੇ ਫਤਿਹ ਕਰਕੇ ਸ਼ਹੀਦ ਸਿੱਖਾਂ ਦਾ ਸੰਸਕਾਰ ਕਰਨ ਉਪਰੰਤ ਦਰਬਾਰ ਸਾਹਿਬ ਨਮਸਕਾਰ ਕਰਕੇ ਚਬਾਲ ਨਗਰ ਪੁੱਜੇ ਹਨ। ਚਬਾਲ ਨਗਰ ਸਤਿਗੁਰਾਂ ਦਾ ਪਰਿਵਾਰ ਗੁਰਦੇਵ ਦੀ ਆਗਿਆ ਪ੍ਰਾਪਤ ਕਰਕੇ ਪਹਿਲਾਂ ਪਹੁੰਚ ਚੁੱਕਾ ਸੀ। ਵਿਆਹ ਦੀਆਂ ਸ਼ਾਦੀ ਦੀਆਂ ਤਿਆਰੀਆਂ ਇੱਥੇ ਚੱਲ ਰਹੀਆਂ ਸੀ। ਬਰਾਤ ਆਈ ਹੈ ਭਾਈ ਸਾਧੂ ਜੀ ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਦੇ ਆਨੰਦ ਕਾਰਜ ਲਾਵਾਂ ਸਤਿਗੁਰਾਂ ਨੇ ਆਪਣੀ ਹਜ਼ੂਰੀ ਚ ਕੀਤੀਆਂ। ਇੱਥੇ ਇੱਕ ਮੁਸਲਮਾਨ ਜਿਨ੍ਹਾਂ ਦਾ ਕਿਲਾ ਸੀ ਉਸ ਕਿਲੇ ਵਿੱਚ ਇੱਕ ਪਹਿਰੇਦਾਰ ਤੁਰਕ ਸਤਿਗੁਰਾਂ ਨਾਲ ਦਵੈਸ਼ ਕਰਕੇ ਕਿ ਇਹ ਬਾਦਸ਼ਾਹ ਨਾਲ ਲੜ ਕੇ ਆਏ ਨੇ, ਇਹਨਾਂ ਤੇ ਗੋਲੀ ਚਲਾਵਾਂ। ਕਿਲੇ ਦੀ ਓੜ ਦੇ ਵਿੱਚ ਬਿਨਾਂ ਦੱਸਿਆਂ ਬੰਦੂਕ ਭਰ ਕੇ ਸਿਸਤ ਬੰਨ ਕੇ ਗੋਲੀ ਚਲਾਉਣ ਲੱਗਾ ਤੇ ਬੰਦੂਕ ਫਟ ਗਈ। ਬੰਦੂਕ ਫਟੜੇ ਕਰਕੇ ਉਹੀ ਗੋਲੀ ਇਹਦੇ ਆਪਣੇ ਮੱਥੇ ਵਿੱਚ ਵੱਜੀ ਤੇ ਮਾਰਿਆ ਗਿਆ। ਸਤਿਗੁਰਾਂ ਦੇ ਯੋਧੇ ਤਿਆਰ ਬਰ ਤਿਆਰ ਹੋ ਗਏ ਕਿ ਗੋਲੀ ਦੀ ਆਵਾਜ਼ ਆਈ ਹੈ ਕਿਤੇ ਤੁਰਕਾਂ ਦੀ ਸੈਨਾ ਨਾ ਚੜ ਕੇ ਆਉਂਦੀ ਹੋਵੇ। ਛੇਵੇਂ ਪਾਤਸ਼ਾਹ ਨੇ ਆਖਿਆ ਭਾਈ ਬੇਫਿਕਰ ਹੋ ਜਾਓ, ਇਹ ਤਾਂ ਇੱਕ ਤੁਰਕ ਸੀ ਪਹਿਰੇਦਾਰ ਜਿਹੜਾ ਸਾਨੂੰ ਮਾਰਨਾ ਚਾਹੁੰਦਾ ਸੀ, ਪਰਮੇਸ਼ਰ ਨੇ ਉਹਨੂੰ ਮਾਰ ਦਿੱਤਾ। ਤੋ ਬੀਬੀ ਵੀਰੋ ਦੀ ਸ਼ਾਦੀ ਦੇ ਕਾਰਜ ਸੰਪੰਨ ਹੋਏ। ਗੁਰਦੇਵ ਨੇ ਅਗਲੇ ਦਿਨ ਬੀਬੀ ਵੀਰੋ ਦੀ ਡੋਲੀ ਤੋਰੀ ਹੈ, ਭਾਈ ਸਾਧੂ ਜੀ ਦੇ ਸੀਸ ਤੇ ਹੱਥ ਫੇਰਿਆ ਹੈ ਔਰ ਇਹ ਸਾਰੇ ਵਿਆਹ ਦੇ ਕਾਰਜ ਚਬਾਲ ਨਗਰ ਵਿਖੇ ਸਤਿਗੁਰਾਂ ਨੇ ਸੰਪੰਨ ਕੀਤੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬਿਧੀ ਚੰਦ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਇਹ ਜਗ੍ਹਾ ਕਿੰਨੀ ਭਾਗਸ਼ਾਲੀ ਹੈ ਕਿ ਜਿਹਦੇ ਬਾਰੇ ਚਿੱਤ ਚੇਤੇ ਵੀ ਨਹੀਂ ਸੀ ਕਿ ਇਸ ਜਗ੍ਹਾ ਤੇ ਵਿਆਹ ਹੋਵੇਗਾ, ਆਪ ਜੀ ਨੇ ਆ ਕੇ ਇਸ ਜਗ੍ਹਾ ਨੂੰ ਭਾਗ ਲਾਏ, ਆਪਣੀ ਧੀ ਰਾਣੀ ਬੀਬੀ ਵੀਰੋ ਦੀ ਸ਼ਾਦੀ ਕੀਤੀ। ਛੇਵੇਂ ਪਾਤਸ਼ਾਹ ਕਹਿਣ ਲੱਗੇ ਬਾਬਾ ਬਿਧੀ ਚੰਦ ਸਾਹਿਬ ਸਮਾਂ ਪਾ ਕੇ ਸਾਡੇ ਸਿੱਖ ਇੱਥੇ ਇੱਕ ਸੁੰਦਰ ਸਥਾਨ ਬਣਾਉਣਗੇ, ਸੰਗਤਾਂ ਦਰਸ਼ਨ ਕਰਿਆ ਕਰਨਗੀਆਂ, ਵਿਆਹੇ ਜੋੜੇ ਇੱਥੇ ਹਾਜ਼ਰੀਆਂ ਭਰ ਕੇ ਜੋ ਮੰਗਿਆ ਕਰਨਗੇ ਉਹਨਾਂ ਦੀ ਕਾਮਨਾ ਦੀ ਪੂਰਤੀ ਹੋਇਆ ਕਰੇਗੀ। ਔਰ ਜੇਠ ਦੇ ਮਹੀਨੇ ਵਿੱਚ ਇਸ ਜਗ੍ਹਾ ਤੇ ਬਹੁਤ ਵੱਡਾ ਜੇਠ ਦੀ 26 ਤਰੀਕ ਨੂੰ ਵੱਡਾ ਜੋੜ ਮੇਲਾ ਹੋਇਆ ਕਰੇਗਾ, ਬੇਅੰਤ ਸੰਗਤਾਂ ਇੱਥੇ ਹਾਜ਼ਰੀ ਭਰਿਆ ਕਰਨਗੀਆਂ। ਹੁਣ ਵੀ ਚਬਾਲ ਨਗਰ ਵਿਖੇ ਜੇਠ ਦੇ ਮਹੀਨੇ ਬਹੁਤ ਵੱਡਾ ਜੋੜ ਮੇਲਾ ਹੁੰਦਾ ਹੈ, ਬੀਬੀ ਵੀਰੋ ਦੇ ਵਿਆਹ ਦੀ ਯਾਦਗਾਰ ਇੱਥੇ ਮਨਾਈ ਜਾਂਦੀ ਤੇ ਲਾਵਾਂ ਦਾ ਜਾਪ ਹੁੰਦਾ ਹੈ। ਕੀਰਤਨੀਏ ਸਿੰਘ ਬੜੇ ਪ੍ਰੇਮ ਨਾਲ ਲਾਵਾਂ ਪੜ੍ਹਦੇ ਨੇ। ਹੁਣ ਤੱਕ ਵੀ ਇਹ ਮਰਿਆਦਾ ਚਬਾਲ ਨਗਰ ਤਰਨ ਤਾਰਨ ਸਾਹਿਬ ਦੇ ਲਾਗੇ ਨਗਰ ਹੈ ਚਬਾਲ, ਉੱਥੇ ਹੁਣ ਮਹਾਰਾਜ ਜੀ ਦਾ ਸਥਾਨ ਯਾਦਗਾਰ ਸੁਸ਼ੋਭਿਤ ਹੈ। ਆਓ, ਗੁਰਦੇਵ ਚਬਾਲ ਤੋਂ ਅੱਗੇ ਕੂਚ ਕਰ ਰਹੇ ਨੇ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ। ਸੰਮਤ 1679,
ਸੰਮਤ ਬਿਕਰਮੀ 1679 ਦਾ ਸਾਲ ਸੀ, ਜੇਠ ਦੀ 26 ਤਰੀਕ ਵਾਲਾ ਦਿਨ ਸੀ।
ਸੁਤਾ ਵਿਆਹ ਕੀ ਗੁਰੇ ਅਬਿਨਾਸ਼ੀ,
ਗੁਰੂ ਅਬਿਨਾਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਸੁਤਾ ਆਪਣੀ ਲੜਕੀ ਬੀਬੀ ਵੀਰੋ ਦੇ ਆਨੰਦ ਕਾਰਜ ਇਸ ਜਗਤ ਤੇ ਚਬਾਲ ਨਗਰ ਵਿਖੇ ਕੀਤੇ ਹਨ।
ਸਭ ਕਾਰਜ ਕਰ ਇਸੀ ਪ੍ਰਕਾਰ,
ਇਸੇ ਤਰ੍ਹਾਂ ਇਹ ਸਾਰੇ ਵਿਆਹ ਦੇ ਕਾਰਜ ਸਤਿਗੁਰੂ ਜੀ ਨੇ ਚਬਾਲ ਨਗਰ ਵਿਖੇ ਸੰਪੰਨ ਕੀਤੇ ਹਨ।
ਹੀਰੇ ਕੁਸ਼ਕ ਜੁਤ ਨਿਜ ਪਰਿਵਾਰ,
ਮਹਾਰਾਜ ਜੀ ਆਪਣੇ ਪਰਿਵਾਰ ਸਮੇਤ ਕੁਝ ਕੁ ਸਮਾਂ ਇੱਥੇ ਟਿਕੇ ਨੇ ਚਬਾਲ ਨਗਰ ਵਿਖੇ, ਕੁਝ ਕੁ ਸਮਾਂ ਮਹਾਰਾਜ ਜੀ ਨੇ ਨਿਵਾਸ ਕੀਤਾ ਹੈ।
ਵਸਤ ਸੰਭਾਰ ਸਰਬਤਿ ਸਥਾਨ,
ਹੁਕਮ ਕੀਤਾ ਕਿ ਤਿਆਰੀ ਕਰੋ ਹੁਣ ਇੱਥੋਂ ਕੂਚ ਕਰਨਾ। ਜਿੰਨਾ ਰਾਜ ਸਾਜ ਸੀ ਗੁਰੂ ਘਰ ਦਾ ਸਾਜੋ ਸਮਾਨ ਸੀ ਉਹਨੂੰ ਸੰਭਾਲਣ ਦਾ ਹੁਕਮ ਕੀਤਾ ਸੇਵਾਦਾਰ। ਗੁਰੂ ਘਰ ਦੀਆਂ ਜਿੰਨੀਆਂ ਰਸਤਾਂ ਬਸਤਾਂ ਰਾਜ ਭਾਗ ਸੀ ਸਾਰਾ ਕੁਝ ਸੰਭਾਲਣ ਲੱਗੇ।
ਨਿਜ ਨਿਜ ਕਾਰ ਪਏ ਸਵਧਾਨ,
ਆਪੋ ਆਪਣਾ ਕੰਮ ਕਰਨ ਵਿੱਚ ਸਾਰੇ ਸਾਵਧਾਨ ਹੋ ਗਏ, ਤਿਆਰ ਬਰ ਤਿਆਰ ਹੋ ਗਏ।
ਸੁਪਟ ਸਨਦ ਬਦ ਥਿਰੇ ਰਹੇ,
ਜਿੰਨੇ ਸੁਪਟ ਯੋਧੇ ਸਨ ਸਾਰੇ ਸਨਦ ਬਦ ਹੋ ਕੇ ਸ਼ਸਤਰ ਧਾਰੀ ਹੋ ਕੇ ਤਿਆਰ ਬਰ ਤਿਆਰ ਰਹੇ, ਕਿਉਂਕਿ ਪਤਾ ਸੀ ਕਿ ਜੰਗ ਯੁੱਧ ਲੜ ਕੇ ਆਏ ਹਾਂ, ਕਿਆ ਜਾਣੀਏ ਅਚਾਨਕ ਫਿਰ ਦੁਸ਼ਮਣ ਦੀ ਫੌਜ ਆ ਜਾਏ। ਬਾਦਸ਼ਾਹ ਹੈ, ਬਾਦਸ਼ਾਹ ਨਾਲ ਮੱਥਾ ਲਾਇਆ ਤੋ ਸਮੇਂ ਦਾ ਬਾਦਸ਼ਾਹ ਹੈ, ਉਹਦੀਆਂ ਫੌਜਾਂ ਕਦੇ ਵੀ ਆ ਸਕਦੀਆਂ ਨੇ, ਇਸ ਕਰਕੇ ਜਿੰਨੇ ਵੀ ਸਤਿਗੁਰਾਂ ਦੇ ਯੋਧੇ ਨੇ ਸ਼ਸਤਰਧਾਰੀ ਨੇ ਉਹ ਸਭ ਤਿਆਰ ਬਰ ਤਿਆਰ ਰਹਿੰਦੇ ਹਨ, ਸਾਰੇ ਸੰਦਬੱਧ ਹੋ ਕੇ ਖੜੇ ਹਨ।
ਪੁਨ ਹੈ ਅਰੂਢਨ ਕੋ ਚਿਤ ਚਹੇ।
ਸਤਿਗੁਰੂ ਜੀ ਨੇ ਜਦੋਂ ਵੇਖਿਆ ਕਿ ਸਾਰੀ ਫੌਜ ਦੀ ਤਿਆਰੀ ਹੋ ਗਈ ਹੈ, ਰਾਜਸਾਗ ਸਾਰਾ ਗੱਡਿਆਂ ਤੇ ਲੱਦ ਲਿਆ ਗਿਆ, ਤੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਘੋੜਾ ਮੰਗਵਾਇਆ ਸਵਾਰੀ ਕਰਨ ਲਈ।
ਸਿਅੰਦਨ ਡੋਰੇ ਸਭ ਕਰ ਤਿਆਰ।
ਜਿੰਨੇ ਰੱਥ ਸਨ ਡੋਲੇ ਸਨ ਉਹ ਸਾਰੀਆਂ ਪਾਲਕੀਆਂ ਰੱਥ ਡੋਲੇ ਤਿਆਰ ਕਰ ਲਏ ਨਾਲ ਲਿਜਾਣ ਲਈ।
ਸਭ ਪਰਿਵਾਰ ਪਏ ਅਸਵਾਰ।
ਮਹਾਰਾਜ ਜੀ ਦਾ ਸਾਰਾ ਪਰਿਵਾਰ ਡੋਲਿਆਂ ਤੇ ਕੋਈ ਰੱਥ ਤੇ, ਇਸ ਤਰ੍ਹਾਂ ਸਾਰੇ ਆਪੋ ਆਪਣੇ ਵਾਹਨਾਂ ਤੇ ਸਵਾਰ ਹੋਏ।
ਆਪਣੇ ਤੇ ਅੱਗੇ ਕਰ ਤੋਰੇ।
ਮਹਾਰਾਜ ਜੀ ਨੇ ਪਹਿਲਾਂ ਆਪਣਾ ਪਰਿਵਾਰ ਅੱਗੇ ਤੋਰ ਦਿੱਤਾ, ਆਪਣੇ ਤੋਂ ਪਹਿਲਾਂ ਪਰਿਵਾਰ ਨੂੰ ਮੂਹਰੇ ਤੋਰਿਆ ਹੈ।
ਤਾਰਨ ਤਰਨ ਸੋ ਤੀਰਥ ਓਰੇ।
ਕਿੱਧਰ ਤੋਰਿਆ? ਚਬਾਲ ਨਗਰ ਤੋਂ ਸ੍ਰੀ ਤਰਨ ਤਾਰਨ ਸਾਹਿਬ, ਜੋ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਵਸਾਈ ਨਗਰੀ ਹੈ, ਸਤਿਗੁਰਾਂ ਦਾ ਲਵਾਇਆ ਸਰੋਵਰ ਹੈ ਪੰਜਵੇਂ ਪਾਤਸ਼ਾਹ ਦਾ, ਉਸ ਨਗਰ ਵੱਲ ਤਰਨ ਤਾਰਨ ਸਾਹਿਬ ਵੱਲ ਪਰਿਵਾਰ ਨੂੰ ਤੋਰਿਆ।
ਪੰਚੋ ਸਾਹਿਬ ਜਾਦੇ ਸੰਗ।
ਸਤਿਗੁਰੂ ਜੀ ਦੇ ਪੰਜੇ ਸਾਹਿਬਜ਼ਾਦੇ ਵੀ ਨਾਲ ਨੇ, ਸਭ ਤੋਂ ਵੱਡੇ ਬਾਬਾ ਗੁਰਦਿੱਤਾ ਸਾਹਿਬ ਜੀ ਨੇ, ਬਾਬਾ ਸੂਰਜਮੱਲ ਜੀ ਨੇ, ਬਾਬਾ ਅਣੀ ਰਾਏ ਜੀ ਨੇ, ਬਾਬਾ ਟੱਲ ਰਾਏ ਜੀ ਨੇ, ਔਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਤੋ ਪੰਜੇ ਸਾਹਿਬਜ਼ਾਦੇ ਵੀ ਸਤਿਗੁਰਾਂ ਦੇ ਨਾਲ ਹਨ।
ਤੀਨੋ ਗੁਰ ਮਹਿਲਾ ਮਨ ਭੰਗ।
ਮਹਾਰਾਜ ਜੀ ਦੇ ਤਿੰਨੇ ਮਹਿਲ, ਸਤਿਕਾਰਯੋਗ ਮਾਤਾ ਦਮੋਦਰੀ ਜੀ, ਮਾਤਾ ਮਹਾਦੇਵੀ ਜੀ ਔਰ ਮਾਤਾ ਨਾਨਕੀ ਜੀ, ਤਿੰਨੇ ਮਹਿਲ ਵੀ ਨਾਲ ਨੇ, ਪਰ ਤਿੰਨਾਂ ਮਹਿਲਾਂ ਦੇ ਮਨ ਟੁੱਟੇ ਹੋਏ, ਘਰ ਛੱਡ ਕੇ ਆਏ ਨੇ। ਅੰਮ੍ਰਿਤਸਰ ਸਾਹਿਬ ਬੜਾ ਵੱਡਾ ਜੰਗ ਹੋਇਆ, ਮਨ ਚ ਕਿਹੜੀ ਖੁਸ਼ੀ ਹੋਣੀ, ਕਿਹੜੀ ਮਾਈ ਬੀਬੀ ਦਾ ਮਨ ਖੁਸ਼ ਹੁੰਦਾ, ਵਸਦਾ ਰਸਦਾ ਸਾਰਾ ਰਾਗ ਸਾਜ ਘਰ ਛੱਡ ਕੇ ਬਾਹਰ ਜਾਣਾ ਪਵੇ ਤਿਆਗ ਕੇ, ਤੇ ਮੁੜ ਕੇ ਵੀ ਨਾ ਪਤਾ ਹੋਵੇ ਵੀ ਦੁਬਾਰਾ ਆਵਣਾ ਕਿ ਨਹੀਂ ਆਉਣਾ, ਤੋ ਬਹੁਤ ਜ਼ਿਆਦਾ ਤਿੰਨੇ ਮਾਤਾਵਾਂ ਦੇ ਮਨ ਜਿਹੜੇ ਨੇ ਬਹੁਤ ਫਿਕਰਮੰਦ ਨੇ, ਉਦਾਸ ਨੇ।
ਸੁਖ ਸੋ ਬਸਤੇ ਆਪਣੇ ਧਾਮ।
ਮਾਤਾ ਜੀ ਹੁਣੀ ਸੋਚਦੇ ਨੇ ਕਿ ਆਪਣੇ ਮਹਿਲਾਂ ਵਿੱਚ ਆਪਣੇ ਘਰ ਬੜੇ ਸੁਖ ਨਾਲ ਵਸਦੇ ਸੀ, ਕਿਸੇ ਚੀਜ਼ ਦੀ ਘਰ ਚ ਕਮੀ ਨਹੀਂ ਸੀ।
ਆਏ ਤਿਆਗ ਸਮਾਜ ਤਮਾਮ।
ਜਿੰਨਾ ਘਰ ਦਾ ਰਾਜ ਸਾਜ ਸੀ, ਘਰ ਬਾਰ ਸੀ, ਸਾਰਾ ਕੁਝ ਛੱਡ ਕੇ ਆਉਣਾ ਪੈ ਗਿਆ, ਇਥੋਂ ਤੱਕ ਕਿ ਜਿਹੜੀਆਂ ਲੋੜ ਦੀਆਂ ਚੀਜ਼ਾਂ ਸੀ ਉਹ ਵੀ ਨਹੀਂ ਲਿਆ ਸਕੇ ਘਰੋਂ, ਜਿਹੜਾ ਲੋੜ ਦਾ ਸਮਾਨ ਸੀ ਉਹ ਵੀ ਘਰੋਂ ਨਹੀਂ ਲਿਆ ਸਕੇ, ਸਭ ਕੁਝ ਘਰੋਂ ਘਰ ਹੀ ਛੱਡ ਆਏ ਹਾਂ।
ਥੋੜੀ ਬਾਤ ਬਾਜ ਕੀ ਕਹਾਂ।
ਇੱਕ ਬਾਜ ਦੀ ਗੱਲ ਕੀ ਸੀ, ਇੱਕ ਬਾਜ ਹੀ ਸੀ ਨਾ, ਇੱਕ ਛੋਟਾ ਜਿਹਾ ਬਾਜ ਆ, ਇੱਦਾਂ ਦੇ ਖਬਰੇ ਕਿੰਨੇ ਕੁ ਬਾਜ ਗੁਰੂ ਸਾਹਿਬ ਕੋਲ ਆਏ ਤੇ ਗਏ ਨੇ, ਇੱਕ ਬਾਜ ਦੀ ਕੀ ਗੱਲ ਸੀ।
ਕੀਨ ਵਿਗਾੜਨ ਕਾਰਜ ਮਹਾ।
ਗੁਰੂ ਸਾਹਿਬ ਨੇ ਕਿੱਡਾ ਵੱਡਾ ਕਾਰਜ ਵਿਗਾੜ ਦਿੱਤਾ, ਮਨ ਚ ਏਦਾਂ ਖਿਆਲ ਆਉਂਦਾ, ਉਹ ਤਾਂ ਪਤਨੀਆਂ ਬਣ ਕੇ ਸੋਚਦੀਆਂ ਨੇ ਨਾ ਆਪਣੇ ਪਤੀ ਬਾਬਤ, ਕਿ ਗੁਰੂ ਸਾਹਿਬ ਜੀ ਨੇ ਇੱਕ ਬਾਜ ਪਿੱਛੇ ਕਿੱਡਾ ਵੱਡਾ ਵਿਗਾੜ ਕੀਤਾ।
ਕੋ ਕਹਿ ਸਾਕਹ ਤਿਨ ਹੋਇਆ ਗਾਰੀ।
ਸੋਚਦੇ ਨੇ ਮਾਤਾ ਜੀ ਹੋਣੀ, ਹੁਣ ਉਹਨਾਂ ਨੂੰ ਆਖੇ ਕੌਣ ਕਿ ਸਾਹਿਬ ਜੀ ਇੰਜ ਨੀ ਇੰਜ ਕਰੋ, ਉਹਨਾਂ ਨੂੰ ਰੋਕ ਥੋੜੀ ਸਕਦੇ ਆ, ਅਸੀਂ ਉਹਨਾਂ ਦੇ ਸਾਹਮਣੇ ਕੁਝ ਕਹਿ ਥੋੜੀ ਸਕਦੇ ਹਾਂ, ਉਹ ਆਪਣੀ ਮਰਜ਼ੀ ਦੇ ਆਪ ਮਾਲਕ ਨੇ।
ਤੂਰਨ ਸਫਲ ਹੈ ਗਿਰਾਇਓ ਚਾਰੀ।
ਕਿਉਂਕਿ ਜਿਹੜਾ ਬਚਨ ਕਰ ਦਿੰਦੇ ਨੇ ਉਸੇ ਵੇਲੇ ਸਫਲ ਹੋ ਜਾਂਦਾ, ਜੇ ਅਸੀਂ ਉਹਨਾਂ ਨੂੰ ਕੋਈ ਰੋਕ ਟੋਕ ਕਰਦੇ ਖਬਰੇ ਅੱਗੋਂ ਕੀ ਬਚਨ ਕਰ ਦੇਣ, ਤੇ ਜਿਹੜਾ ਬਚਨ ਉਹ ਅੱਗੋਂ ਕਰ ਦਿੰਦੇ ਨੇ ਉਹ ਉਸੇ ਵੇਲੇ ਪੂਰਾ ਹੋ ਜਾਂਦਾ।
ਮੋਰਨ ਕਰੇ ਹੇਤ ਪਕਵਾਨਾ।
ਮਾਤਾ ਦਮੋਦਰੀ ਜੀ ਸੋਚਦੇ ਆ, ਕਹਿੰਦੇ ਵੇਖੋ ਉਹ ਜਿਹੜੀ ਸੰਗਤ ਆਈ ਸੀ ਕਾਬਲ ਤੋਂ, ਉਹਨਾਂ ਪਕਵਾਨ ਮੰਗੇ ਸੀ ਤੇ ਮੈਂ ਮੋੜ ਦਿੱਤੇ ਸੀ ਵੀ ਇਹ ਤਾਂ ਬਰਾਤੀ ਖਾਣਗੇ, ਤੇ ਉਹਨਾਂ ਨੂੰ ਜਦੋਂ ਪਕਵਾਨਾਂ ਤੋਂ ਮੋੜ ਦਿੱਤਾ।
ਤੁਰਕ ਖਾਹੇਂਗੇ ਸਰਾਪ ਬਖਾਨਾ।
ਛੇਵੇਂ ਪਾਤਸ਼ਾਹ ਨੇ ਰੰਚਕ ਭਰ ਵੀ ਆਪਣੇ ਘਰ ਦਾ ਖਿਆਲ ਨਹੀਂ ਕੀਤਾ, ਆਪਣੇ ਘਰ ਨੂੰ ਸਰਾਪ ਦੇ ਕੇ ਕਹਿੰਦੇ ਜੇ ਪਕਵਾਨ ਸਾਡੇ ਸਿੱਖ ਨਹੀਂ ਛਕਣਗੇ ਤੇ ਤੁਰਕ ਖਾਣਗੇ, ਇਹ ਤਾਂ ਹੁਣ ਤੁਰਕਾਂ ਦੀਆਂ ਫੌਜਾਂ ਖਾਣਗੀਆਂ, ਇਨਾ ਕਰੜਾ ਬਚਨ ਕਰ ਦਿੱਤਾ।
ਨਿਜ ਨੁਕਸਾਨ ਨਾ ਜਾਣਾ ਨੈਕ।
ਇਹ ਨੀ ਵੇਖਿਆ ਵੀ ਇਹਦੇ ਚ ਨੁਕਸਾਨ ਤਾਂ ਸਾਡੇ ਘਰ ਦਾ ਹੀ ਹੋਣਾ, ਜੇ ਬਚਨ ਕੀਤਾ ਤੇ ਮਨ ਚ ਇਹ ਨੀ ਵਿਚਾਰਿਆ ਕਿ ਨੁਕਸਾਨ ਤਾਂ ਸਾਡੇ ਘਰ ਦਾ ਹੀ ਹੋਣਾ।
ਸੁਤਾ ਵਿਆਹ ਮੈਂ ਬਿਘਨ ਅਨੇਕ।
ਮਹਾਰਾਜ ਜੀ ਦੀ ਧੀ ਦੀ ਸ਼ਾਦੀ ਦੇ ਵਿਚ ਕਿੰਨੇ ਬਿਘਨ ਆਏ ਨੇ, ਵੇਖੋ ਕਿੰਨੀਆਂ ਸਮੱਸਿਆਵਾਂ ਆਈਆਂ, ਕਿੰਨੇ ਜੰਗ ਯੁੱਧ ਹੋਏ।
ਸਿਆਣੀ ਸਾਸ ਰੁਤੀ ਇਸ ਕਾਲ,
ਮਾਤਾ ਦਮੋਦਰੀ ਜੀ ਠੰਡਾ ਜਿਹਾ ਹੋਕਾ ਭਰ ਕੇ ਕਹਿੰਦੇ, ਮੇਰੀ ਸੱਸ ਮਾਤਾ ਬੜੀ ਸਿਆਣੀ ਸੀ, ਜੇ ਅੱਜ ਮਾਤਾ ਗੰਗਾ ਜੀ ਹੁੰਦੇ ਤਾਂ ਇਹ ਸਾਰਾ ਕੁਝ ਨਹੀਂ ਸੀ ਹੋਣਾ। ਮਾਤਾ ਗੰਗਾ ਜੀ ਬੜੇ ਸਿਆਣੇ ਸਨ, ਉਹਨਾਂ ਨੇ ਸਾਰੇ ਘਰ ਨੂੰ ਸਾਂਭ ਕੇ ਰੱਖਿਆ ਹੋਇਆ ਸੀ।
ਇਨ ਬਾਤਨ ਕੋ ਲੇਤ ਸੰਭਾਲ,
ਏਦਾਂ ਦੀ ਕੋਈ ਗੱਲ ਬਾਤ ਹੋ ਜਾਂਦੀ ਤੇ ਮਾਤਾ ਗੰਗਾ ਜੀ ਨੇ ਤੁਰਤ ਸੰਭਾਲ ਲੈਣੀ ਸੀ। ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਕਹਿ ਦਿੰਦੇ ਸੀ ਵੀ ਗੁਰੂ ਜੀ ਏਦਾਂ ਨਾ ਕਰੋ, ਮਾਂ ਜੋ ਸੀ ਉਹ ਤਾਂ ਪੁੱਤਰ ਸਮਝ ਕੇ ਕਹਿ ਦਿੰਦੇ ਸਨ, ਆਪਣੇ ਪੁੱਤ ਨੂੰ ਵੀ ਕਹਿ ਦਿੰਦੇ ਸੀ ਇਹ ਨਾ ਕਰੋ। ਹਾਂਜੀ,
ਤੋ ਭਈ ਸੁਖ ਜੰਗ ਮਝਾਰੇ,
ਫਿਰ ਮਾਤਾ ਦਮੋਦਰੀ ਜੀ ਕਹਿੰਦੇ ਫਿਰ ਵੀ ਗੁਰੂ ਨਾਨਕ ਸਾਹਿਬ ਦਾ ਸ਼ੁਕਰ ਹੈ ਵੀ ਜੰਗ ਦੇ ਵਿੱਚ ਸੁੱਖ ਹੀ ਰਿਹਾ, ਸ਼ਹੀਦੀਆਂ ਤਾਂ ਹੋਈਆਂ ਗੁਰੂ ਕੇ ਸਿੱਖਾਂ ਦੀਆਂ, ਪਰ ਚਲੋ ਜਿਹੜਾ ਇਹ ਵਿਆਹ ਵਾਲਾ ਕਾਰਜ ਸੀ, ਬਰਾਤ ਆਈ ਹੈ, ਮੇਲੀ ਆਏ ਹੈ, ਇਹ ਸੁਖ ਸ਼ਾਂਤੀ ਦੇ ਨਾਲ ਸਾਰੇ ਕਾਰਜ ਹੋ ਗਏ ਨੇ।
ਜੀਤ ਬਚੇ ਸਨਬੰਧੀ ਸਾਰੇ,
ਜਿਹੜੇ ਸੰਬੰਧੀ ਆਏ ਸੀ ਨਵੇਂ ਬਰਾਤੀ ਨਵੇਂ ਰਿਸ਼ਤੇਦਾਰ ਬਣਨੇ, ਉਹਨਾਂ ਦੇ ਤਾਂ ਘੱਲੋ ਘੱਟੋ ਘੱਟ ਉਹ ਤਾਂ ਸੁਖ ਨਾਲ ਆਏ ਤੇ ਸੁਖ ਨਾਲ ਗਏ ਨੇ।
ਇਤਿਆਦਿਕ ਬਹੁਰ ਦੇ ਵਿਚਾਰਤ,
ਇੱਦਾਂ ਮਾਤਾ ਦਮੋਦਰੀ ਜੀ ਜੋ ਸਤਿਗੁਰਾਂ ਦੇ ਸਭ ਤੋਂ ਵੱਡੇ ਮਹਿਲ ਸੀ ਮਾਤਾ ਜੀ, ਤੋ ਮਨ ਹੀ ਮਨ ਏਦਾਂ ਸਾਰੀਆਂ ਗੱਲਾਂ ਵਿਚਾਰਾਂ ਕਰਦੇ ਜਾ ਰਹੇ ਨੇ ਔਰ ਸੋਹਣੀ ਪਾਲਕੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਨੇ।
ਮਿਲਤ ਆਪ ਮਹਿ ਬੈਠੀ ਉਚਾਰਤ,
ਜਦੋਂ ਤਿੰਨੇ ਮਾਤਾਵਾਂ ਆਪਸ ਵਿੱਚ ਮਿਲ ਕੇ ਬੈਠਦੀਆਂ ਨੇ ਤਾਂ ਇਹ ਗੱਲਾਂ ਜ਼ਰੂਰ ਚੱਲਦੀਆਂ, ਆਪਣਾ ਘਰ ਯਾਦ ਕਰਦੀਆਂ, ਮਾਤਾ ਗੰਗਾ ਜੀ ਨੂੰ ਯਾਦ ਕਰਦੀਆਂ ਹਨ।
ਚਿੰਤ ਪਰਾਇਣ ਸਭ ਪਰਿਵਾਰ,
ਸਾਰਾ ਪਰਿਵਾਰ ਚਿੰਤਾ ਦੇ ਅਧੀਨ ਹੈ, ਫਿਕਰਮੰਦ ਨੇ ਵੀ ਹੁਣ ਖਬਰੇ ਕੀ ਕਰਨਾ ਕੀ ਨਹੀਂ ਕਰਨਾ, ਹਾਲੇ ਤਾਂ ਕੁਝ ਨਹੀਂ ਸੀ ਪਤਾ ਵੀ ਕਿੱਥੇ ਜਾਣਾ ਕੀ ਕਰਨਾ, ਵਾਪਸ ਅੰਮ੍ਰਿਤਸਰ ਸਾਹਿਬ ਪਰਤਣਾ ਕਿ ਨਹੀਂ ਪਰਤਣਾ, ਏਦਾਂ ਦੀਆਂ ਗੱਲਾਂ ਦਾ ਫਿਕਰ ਹੈ ਮਾਤਾ ਜੀ ਦੇ ਦਿਲਾਂ ਵਿੱਚ।
ਸਿਮਰਤ ਸਦਨ ਆਨੰਦ ਉਦਾਰ,
ਘਰ ਦੇ ਆਨੰਦ ਘਰ ਦੇ ਸੁੱਖ ਉਹ ਮਾਤਾ ਜੀ ਹੁਣੀ ਸਿਮਰਦੇ, ਮਾਤਾ ਜੀ ਹੁਣੀ ਯਾਦ ਕਰਦੇ ਆਪਣੇ ਘਰ ਦੀਆਂ ਵਸਤੂਆਂ, ਘਰ ਦਾ ਜਿਹੜਾ ਸੁੱਖ ਆਨੰਦ ਹੁੰਦਾ ਉਹਨੂੰ ਚੇਤੇ ਕਰਦੇ ਹਨ।
ਵਿਘਨ ਅਚਾਨਕ ਆਪ ਉਠਾਇਓ,
ਕਹਿੰਦੇ ਅਚਾਨਕ ਹੀ ਇਹ ਵਿਘਨ ਉਠਾਇਆ ਤੇ ਉਠਾਇਆ ਵੀ ਗੁਰੂ ਸਾਹਿਬ ਨੇ ਆਪ ਹੀ ਹੈ, ਉਹਨਾਂ ਦੀ ਆਪਣੀ ਮਰਜ਼ੀ ਸੀ, ਚਾਹੁੰਦੇ ਤੇ ਟਾਲ ਵੀ ਸਕਦੇ ਸੀ ਪਰ ਉਹਨਾਂ ਨੇ ਆਪ ਹੀ ਇਸ ਵਿਘਨ ਨੂੰ ਉਤਪੰਨ ਕੀਤਾ। ਇਹ ਹੁਣ ਉਹ ਹੀ ਜਾਣਨ ਵੀ ਕਿਉਂ ਕੀਤਾ, ਇਹਦੇ ਪਿੱਛੇ ਕੀ ਕਾਰਨ ਹੈ, ਕੀ ਮਨਸਾ ਸਤਿਗੁਰਾਂ ਦਾ, ਕੀ ਆਉਣ ਵਾਲੇ ਸਮੇਂ ਬਾਬਤ ਮਹਾਰਾਜ ਜੀ ਵੇਖ ਰਹੇ ਨੇ ਜਿਹੜਾ ਸਾਨੂੰ ਨਹੀਂ ਦਿਸਦਾ। ਤੋ ਏਦਾਂ ਮਾਤਾ ਜੀ ਹੁਣੀ ਗੱਲਾਂ ਕਰਦੇ ਤੇ ਵਿਚਾਰਾਂ ਕਰਦੇ ਨੇ।
ਬਿਗਰਹਿ ਕਾਰਜ ਨਹਿ ਮਨ ਆਇਓ,
ਵੇਖੋ ਖਬਰੇ ਗੁਰੂ ਸਾਹਿਬ ਜੀ ਨੇ ਕੀ ਸੋਚਿਆ ਹੋਣਾ ਕਿ ਜਿਹੜਾ ਵਿਗਾੜ ਇੱਕ ਬਾਜ ਪਿੱਛੇ ਪੈਦਾ ਹੋਇਆ, ਜੇ ਬਾਜ ਮੋੜ ਦਿੰਦੇ ਉੱਥੇ ਜੰਗਲ ਵਿੱਚ ਤੇ ਇੰਨਾ ਵਿਗਾੜ ਨਹੀਂ ਸੀ ਹੋਣਾ, ਪਰ ਪਤਾ ਨਹੀਂ ਸਤਿਗੁਰੂ ਜੀ ਨੇ ਕੀ ਸੋਚਿਆ ਹੋਣਾ, ਕੀ ਸੋਚ ਕੇ ਬਾਜ ਨਹੀਂ ਮੋੜਿਆ।
ਸਤਿਗੁਰ ਬਹੁਰ ਭਏ ਅਸਵਾਰਾ,
ਇੰਨੇ ਵੱਡੇ ਵਿਘਨ ਆਪਣੇ ਘਰ ਦੇ ਵਿੱਚ ਪਾਏ ਨੇ ਛੇਵੇਂ ਪਾਤਸ਼ਾਹ ਨੇ। ਤੋ ਇਹ ਮਾਤਾ ਜੀ ਹੋਣਾ ਦੇ ਦਿਲਾਂ ਦੀ ਚਰਚਾ। ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਘੋੜੇ ਤੇ ਸਵਾਰ ਹੋਏ,
ਵੱਜਿਓ ਜੀਤ ਕੋ ਮਹਿਦ ਨਗਾਰਾ,
ਨਗਾਰੇ ਤੇ ਚੋਭਾਂ ਵੱਜੀਆਂ,
ਸੁਪਟ ਸਨਦ ਬਦ ਹੋਏ ਚਰੇ,
ਮਹਾਰਾਜ ਜੀ ਦੇ ਜਿੰਨੇ ਸੂਰਮੇ ਸੀ ਸਾਰੇ ਸੰਦ ਬੱਧ ਹੋ ਕੇ, ਸ਼ਸਤਰਧਾਰੀ ਹੋ ਕੇ, ਤਿਆਰ ਬਰ ਤਿਆਰ ਹੋ ਕੇ ਨਾਲ ਚੜੇ,
ਸਨੈ ਸਨੈ ਕਰ ਮਾਰਗ ਪਰੇ,
ਸਹਿਜੇ ਸਹਿਜੇ ਚਬਾਲ ਨਗਰ ਤੋਂ ਚੱਲ ਕੇ ਰਸਤੇ ਤੇ ਤੁਰ ਪਏ,
ਉਤੋਂ ਨਿਕਟ ਹੀ ਤਾਰਨ ਤਰਨ,
ਚਬਾਲ ਤੋਂ ਤਰਨ ਤਾਰਨ ਸਾਹਿਬ ਦੀ ਦੂਰੀ ਕੋਈ ਬਹੁਤੀ ਨਹੀਂ ਹੈ, ਥੋੜੀ ਵਾਟ ਹੈ ਤੇ ਉਹ ਪੈਂਡਾ ਬੜੇ ਥੋੜੇ ਸਮੇਂ ਚ ਤੈਅ ਕਰ ਲਿਆ।
ਪਹੁੰਚੇ ਗੁਰੂ ਸੋ ਕਾਰਨ ਕਰਨ,
ਜੋ ਸਾਰੇ ਕਾਰਨਾਂ ਦੇ ਕਰਨ ਵਾਲੇ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਆਪਣੇ ਵੱਡਿਆਂ ਸਤਿਗੁਰਾਂ ਦੇ ਬਣਾਏ ਨਗਰ ਵਿੱਚ, ਆਪਣੇ ਵੱਡਿਆਂ ਸਤਿਗੁਰਾਂ ਦੇ ਵਸਾਏ ਸਰੋਵਰ ਵਿੱਚ, ਯਾਨੀ ਕਿ ਸ੍ਰੀ ਤਰਨ ਤਾਰਨ ਸਾਹਿਬ ਆਏ ਨੇ।
ਤੀਰਥ ਕੀ ਪੂਰਬ ਦਿਸ਼ ਮਾਹੇ,
ਤਰਨ ਤਾਰਨ ਸਾਹਿਬ ਜੀ ਦਾ ਜਿਹੜਾ ਚੜ੍ਹਦੇ ਵਾਲਾ ਪਾਸਾ, ਜਿੱਥੇ ਅੱਜ ਕੱਲ ਵੀ ਛੇਵੇਂ ਪਾਤਸ਼ਾਹ ਦਾ ਦਰਬਾਰ ਹੈ ਮੰਜੀ ਸਾਹਿਬ, ਤੋ ਤਰਨ ਤਾਰਨ ਸਰੋਵਰ ਦੇ ਚੜ੍ਹਦੇ ਵਾਲੇ ਪਾਸੇ,
ਕਰਿਓ ਸਿਵਰ ਪਿਖ ਸ਼ੁਭ ਥਲ ਜਾਹੇ,
ਸ਼ੁਭ ਥਾਂ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ डेरा कीता है। जिन्ने सरोवर ने सारे सरोवरां विचो सब तो वड्डा आकार श्री तरन तारण सरोवर दा है। तकरीबन 25-26 एकड़ दे विच ए सरोवर महाराज सच्चे पातशाह जी दा बनिया संगतां दर्शन कर दिया। सरोवर दी परिक्रमा विच जिथे पंचम पातशाह दा पावन दरबार श्री दरबार साहिब है उथे चढ़दे वाले पासे महाराज सच्चे पातशाह गुरु हरगोबिंद साहब जी दा स्थान है। परिक्रमा करदे आईए ते फिर सज्जे पासे जथेदार बाबा नैणा सिंह जी महापुरख जो श्रोमणी पंथ अकाली बुढ़े दल दे पंजवें जथेदार सन उन्हां दा स्थान है। फिर परिक्रमा करदिआं अगे आईए फिर सज्जे बन्ने छेवें जथेदार श्री अकाल तख्त साहब ते श्रोमणी पंथ अकाली बुढ़े दल दे सिंह साहब अकाली बाबा फूला सिंह जी दा स्थान है। तो ये सारे स्थाना दे दर्शन दारे संगतां करदिआं हन। तो छेवें पातशाह गुरु हरगोबिंद साहिब तरन तारण सरोवर दे चढ़दे वाले पासे आण के उतारा कीता।
सब सूरन की नस बिसराम।
सूर में थके हुए सी क्योंकि रात सारी जंग लड़िया दिने ते फिर अगली रात जेड़ी है वो नंद कारजां विच ब्याह दीआं समागमां खुशियां च लंघ गए। फिर सारा दिन लंघ गया तो रात आए सूरमे महाराज जी दे थके हुए ने सब ने आराम कीता विश्राम कीता।
मज्जन करियो ताले अभिराम।
अमृत वेले उठ के सतगुरु जी दे समेत सारे सिखां ने योधिया ने तरन तारन सरोवर दे विच इशनान कीता है।
बहु ग्रीखम की तपत मिटाई।
ग्रीखम रुत सी। ग्रीखम दा मतलब हुंदा गर्मी। गर्मी बहुत ज्यादा सी। इशनान पान कई ता शाम नू आके भी सिखां ने इशनान कीता सरोवर च। नाले गुरु साहब दीआं खुशियां लईआं नाले तपस तो निर्वृत होए।
तट पर बैठ सो गए गोसाई।
सतगुरु सच्चे पातशाह जी महाराज तरन तारन सरोवर दे कंडे ते बैठ गए।
श्री अर्जन को तीर्थ महा।
धन गुरु अर्जन देव साहब जी दा वसाया ए महान पवित्र तीर्थ है।
महिमा सहत बिलो क्यो तहा।
वड्डी भारी महिमा दे सहत सतगुरु जी ने इस पावन तीर्थ दे दर्शन कीते।
कहियो महात्म सिखियन साथ।
महाराज जी दे सिख बैठे सतगुरां दा दीवान लग गया। धन गुरु हरगोबिंद साहब जी सिखां नूं कहण लगे
सुनो सो मज्ज है फल की गाथ।
महाराज जी कहिंदे भाई सिखो सुनो इस सरोवर दे विच इशनान करन दा महात्म सुनो। गुरु हरगोबिंद साहब दसदे कि जेहड़े तरन तारण सरोवर च इशनान करदे ने उना नू की फल मिलदा की महात्म प्राप्त हुंदा ओ सुनो।
रोग बड़े आदिक को खोवे।
महाराज जी कहंदे जिन्हां नू कोई रोग लगा है व्याधी लगी है ठीक नहीं हुंदे ओ आके गुरु अर्जन साहब दा ध्यान धार के इस पावन सरोवर च इशनान करन उना रोगियां दे रोग खंडे जानगे ओ रोगां तो रहत हो जानगे।
पापन मल बहु जन मन धोवे।
इत्थे ही बस नहीं इस सरोवर च इशनान करन वाले अपने जन्म जन्मांतरां दे कीते पापां दी मैल नू धोणगे पापां दी मैल तो मुक्त होणगे।
त्रिया अपुत्रा मज है दर्श।
जे किसे माई बीबी दे भाई किसे दे घर पुत नहीं हुंदा संतान नहीं हुंदी कुख हरी नहीं हुंदी
पाए पुत्र को तार है हर्ष।
वो आके इशनान कर लवे तरन तारन सरोवर विच ओदी कुख हरी हो जाएगी। अकाल पुरख जी वाहिगुरु जी ओनू पुत्र दी दात बख्शणगे।
अपर कामना तार नहावे।
और भी जे कोई माई भाई अपने हिरदे च होर किसे तरह दी कोई कामना धार के इस पावन सरोवर च आके इशनान करे
शरदा धरै सो फल ही पावे।
ओ शरदा धारण करनगे उनां नू सर्व प्रकार दे फलां दी प्राप्ति होवेगी। जेड़ा जेड़ा कोई जेड़ी कामना धार के आके इशनान करेगा ओदी ओही कामना दी पूर्ति होवेगी।
होए इसको प्रताप बडेरा।
महाराज जी कहंदे तीर्थ दा बहुत बड़ा प्रताप होवेगा। खालसा जी तरन तारण साहब हर महीने बहुत वड्डे जोड़ मेले हुंदे और इन्नी संगत आउंदी उत्थे दसदे उत्थों दे रहण वाले संगी ਕਿ ਇੱਕ ਦਿਨ ਪਹਿਲਾਂ ਪੂਰਾ ਸਰੋਵਰ ਵੇਖੋ ਕਿੰਨਾ ਵੱਡਾ ਹੈ, ਸਾਰਾ ਸਰੋਵਰ ਰਾਤ ਨੂੰ ਭਰ ਜਾਂਦਾ ਸੰਗਤ ਨਾਲ। ਹਰ ਮਹੀਨੇ ਮੱਸਿਆ ਵਾਲੇ ਦਿਨ ਉੱਥੇ ਮੇਲਾ ਲੱਗਦਾ ਹੈ, ਤੋ ਬੇਅੰਤ ਸੰਗਤਾਂ ਆਉਂਦੀਆਂ। ਮਹਾਰਾਜ ਜੀ ਕਹਿੰਦੇ ਇਸ ਪਾਵਨ ਤੀਰਥ ਦੀ ਬਹੁਤ ਵੱਡੀ ਭਾਰੀ ਮਹਿਮਾ ਪ੍ਰਗਟ ਹੋਵੇ। ਤੁਸੀਂ ਜਦੋਂ ਜਾ ਕੇ ਦਰਸ਼ਨ ਕਰੋ, ਪੰਜਵੇਂ ਪਾਤਸ਼ਾਹ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਰਗਾ ਹੀ ਨਕਸ਼ਾ ਬਣਾਇਆ ਦਰਬਾਰ ਸਾਹਿਬ ਦਾ। ਜਿਵੇਂ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਨਾ, ਇਸੇ ਕਰਕੇ ਤਰਨ ਤਾਰਨ ਸਾਹਿਬ ਨੂੰ ਸ੍ਰੀ ਦਰਬਾਰ ਸਾਹਿਬ ਕਿਹਾ ਜਾਂਦਾ ਹੈ। ਅਸਥਾਨ ਦਾ ਨਾਮ ਹੈ ਸ੍ਰੀ ਦਰਬਾਰ ਸਾਹਿਬ। ਤੇ ਜਿਵੇਂ ਮਹਾਰਾਜ ਜੀ ਨੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਪਿਛਲੇ ਪਾਸੇ ਹਰ ਕੀ ਪੌੜੀ ਦਾ ਆਪਾਂ ਜਾ ਕੇ ਅੰਮ੍ਰਿਤ ਦਾ ਚੂਲਾ ਲੈਨੇ, ਇੱਥੇ ਵੀ ਦਰਬਾਰ ਸਾਹਿਬ ਓਦਾਂ ਹੀ ਪਿਛਲੇ ਪਾਸੇ ਪੌੜੀਆਂ ਲੱਥ ਕੇ ਸੰਗਤਾਂ ਸਰੋਵਰ ਚੋਂ ਅੰਮ੍ਰਿਤ ਦਾ ਚੂਲਾ ਲੈਂਦੀਆਂ। ਤੇ ਦਰਬਾਰ ਸਾਹਿਬ ਦੀ ਜਿਹੜੀ ਬਣਾਵਟ ਹੈ ਉਹ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਂਗੂ ਸੁੰਦਰ ਜਾਪਦੀ ਪ੍ਰਤੀਤ ਹੁੰਦੀ ਹੈ। ਭਾਵੇਂ ਕਿ ਜਿਹੜਾ ਹੁਣ ਦਰਬਾਰ ਹੈ ਇਹ ਖਾਲਸੇ ਰਾਜ ਦੇ ਸਮੇਂ ਸਥਾਪਿਤ ਹੋਇਆ ਹੈ, ਤੋ ਪੰਜਵੇਂ ਪਾਤਸ਼ਾਹ ਨੇ ਅਸਥਾਨ ਬਹੁਤ ਉਜਾਗਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਦੀ ਮਹਿਮਾ ਬਹੁਤ ਪ੍ਰਗਟ ਹੋਵੇਗੀ।
ਲਾਗੇ ਹੈ ਮੇਲਾ ਦਰਸ਼ਕ ਨੇਰਾ,
ਇੱਥੇ ਬਹੁਤ ਵੱਡਾ ਮੇਲਾ ਲੱਗਿਆ ਕਰੇਗਾ, ਬੇਅੰਤ ਸੰਗਤਾਂ ਆ ਕੇ ਦਰਸ਼ਨ ਕਰਿਆ ਕਰਨਗੀਆਂ।
ਬੈਠੇ ਤਹਿ ਪਾ ਕੇ ਤਿਕ ਕਾਲ,
ਮੱਸਿਆ ਵਾਲੇ ਦਿਨ ਬਹੁਤ ਵੱਡਾ ਮੇਲਾ ਹੋਇਆ ਕਰੇਗਾ, ਇਹ ਛੇਵੇਂ ਪਾਤਸ਼ਾਹ ਨੇ ਬਚਨ ਕੀਤੇ। ਔਰ ਕੁਝ ਸਮਾਂ ਸਤਿਗੁਰੂ ਜੀ ਉੱਥੇ ਬੈਠੇ ਰਹੇ,
ਭੋਜਨ ਤਿਆਰ ਸ਼ੀਘਰ ਕੇ ਨਾਲ,
ਇਹਨੇ ਨੂੰ ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ।
ਆਪ ਅਚਿਓ ਅਰ ਸਭ ਕੋ ਦਇਓ,
ਆਪ ਵੀ ਛਕਿਆ, ਸਾਰੇ ਸਿੱਖਾਂ ਨੇ ਭੋਜਨ ਛਕਿਆ।
ਬਿਸਰਾ ਮੇਸਰਮ ਤਨ ਤੇ ਗਯੋ,
ਰਾਤ ਦਾ ਸਮਾਂ ਸੀ, ਸਾਰਿਆਂ ਨੇ ਵਿਸ਼ਰਾਮ ਕੀਤਾ ਤੇ ਥਕੇਵਾਂ ਦੂਰ ਹੋ ਗਿਆ।
ਧਰੇ ਦੁਪਹਿਰੇ ਸਮਾਂ ਲਖਾਈ,
ਅਗਲਾ ਦਿਨ ਕਿਉਂ ਇਹ ਪ੍ਰਸ਼ਾਦਾ ਛਕ ਕੇ ਦੁਪਹਿਰ ਜਦ ਸਮਾਂ ਢਲ ਗਿਆ,
ਕਹਿ ਸਤਿਗੁਰ ਤਿਆਰੀ ਕਰਵਾਈ,
ਜਦੋਂ ਦੁਪਹਿਰਾ ਢਲਿਆ ਤੇ ਸਤਿਗੁਰਾਂ ਨੇ ਹੁਕਮ ਕਰਕੇ ਤਿਆਰੀ ਕਰਵਾਈ।
ਅਬ ਨਹਿ ਕਾਮ ਹੋਏ ਹੈ ਘਨ,
ਮਹਾਰਾਜ ਜੀ ਕਹਿੰਦੇ ਭਾਈ ਹੁਣ ਸ਼ਾਮ ਦਾ ਸਮਾਂ ਤੇ ਥੋੜੀ ਜੀ ਬੱਦਲਵਾਈ ਵੀ ਹੈ ਤੇ ਹੁਣ ਗਰਮੀ ਕੋਈ ਨਹੀਂ।
ਮਗ ਮਹਿ ਚਲੋ ਆਨੰਦ ਕੇ ਸਨੋ,
ਤੇ ਹੁਣ ਇਹ ਰਸਤਾ ਵਧੀਆ ਪੈਂਡਾ ਆਪਣਾ ਤੈਅ ਹੋ ਸਕਦਾ ਹੈ ਤੇ ਆਪਾਂ ਹੁਣ ਚਾਲਾ ਮਾਰੀਏ ਤਰਨ ਤਾਰਨ ਸਾਹਿਬ ਤੋਂ।
ਭਜਵਾਇਸ ਤਬ ਕੂਚ ਨਗਾਰਾ,
ਸਤਿਗੁਰਾਂ ਨੇ ਕੂਚ ਦਾ ਨਗਾਰਾ ਵਜਾਇਆ, ਸ਼ਾਮ ਜੇ ਦੇ ਸਮੇਂ ਤਰਨ ਤਾਰਨ ਸਾਹਿਬ ਤੋਂ ਚਾਲਾ ਮਾਰਿਆ।
ਗੋਇੰਦਵਾਲ ਚਲਨ ਨਿਰਧਾਰਾ,
ਔਰ ਸ੍ਰੀ ਗੋਇੰਦਵਾਲ ਸਾਹਿਬ ਨੂੰ ਚਾਲਾ ਪਾਇਆ। ਖਾਲਸੇ ਦੇ ਬੋਲੇ ਚ ਚਾਲਾ ਪਾਣਾ ਕਹਿੰਦੇ, ਤੋ ਉਹ ਇਸ ਪ੍ਰਕਾਰ ਨਾਲ ਕਹਿੰਦੇ ਚਾਲਾ ਮਾਰਿਆ ਹੈ।
ਗੁਰੇ ਅਰਜਨ ਕੇ ਥਲ ਕਰ ਨਮੋ,
ਜਾਣ ਤੋਂ ਪਹਿਲਾਂ ਨਮਸਕਾਰ ਕੀਤੀ ਦਰਬਾਰ ਸਾਹਿਬ, ਫਿਰ ਗੋਇੰਦਵਾਲ ਸਾਹਿਬ ਪੁੱਜੇ। ਗੋਇੰਦਵਾਲ ਸਾਹਿਬ ਆ ਕੇ ਪੰਜਵੇਂ ਪਾਤਸ਼ਾਹ ਦੇ ਪ੍ਰਕਾਸ਼ ਅਸਥਾਨ ਤੇ ਨਮਸਕਾਰ ਕੀਤੀ।
ਚੜੇ ਤੁਰੰਗ ਗੁਰੂ ਤੇ ਸਮੋ,
ਮਹਾਰਾਜ ਸੱਚੇ ਪਾਤਸ਼ਾਹ ਤਰਨ ਤਾਰਨ ਸਾਹਿਬ ਤੋਂ ਚਾਲਾ ਮਾਰਿਆ, ਘੋੜੇ ਤੇ ਸਵਾਰ ਹੋਏ।
ਆਗੇ ਕਰ ਡੋਰੇ ਅਰ ਸਿੰਦਨ,
ਜਿੰਨੇ ਰੱਥ ਡੋਲੇ ਸਨ ਸਾਰੇ ਮੂਹਰੇ ਕੀਤੇ ਤੋਰੇ।
ਗਮਨੇ ਮਾਰਗ ਸ਼ਤਰੂ ਨਿਕੰਦਨ,
ਸ਼ਤਰੂਆਂ ਦਾ ਨਾਸ਼ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਚੱਲ ਪਏ ਨੇ ਤਰਨ ਤਾਰਨ ਸਾਹਿਬ ਤੋਂ।
ਤੋਹਰਾ ਇਤ ਸ਼੍ਰੀ ਹਰਗੋਬਿੰਦ ਜੀ ਗਮਨੇ ਗੋਇੰਦਵਾਲ,
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਗੋਇੰਦਵਾਲ ਸਾਹਿਬ ਨੂੰ ਤੁਰ ਪਏ।
ਉਤਲਵਪੁਰ ਕੀ ਕਛ ਕਥਾ ਸੁਣੀ ਹੈ ਜਸ ਪਾਹਾਲ,
ਕਹਿੰਦੇ ਤਾਂ ਇੱਧਰ ਦੀ ਕਥਾ ਸੀ ਕਿ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਨੂੰ ਚਾਲਾ ਮਾਰ ਦਿੱਤਾ, ਉਧਰ ਹੁਣ ਲਾਹੌਰ ਦੀ ਕਥਾ ਸੁਣੋ ਵੀ ਉੱਥੇ ਕੀ ਬੀਤਿਆ, ਜਿਹੜੀਆਂ ਫੌਜਾਂ ਮਰ ਮੁੱਕ ਕੇ ਗਈਆਂ ਨੇ, ਥੋੜੇ ਬਹੁਤੇ ਸਿਪਾਹੀ ਹਾਰ ਕੇ ਜਿਹੜੇ ਗਏ ਨੇ ਜ਼ਖਮੀ ਹਾਲਤ ਵਿੱਚ ਪਰਤੇ ਨੇ ਕਈ, ਉਹ ਲਾਹੌਰ ਪਹੁੰਚੇ ਨੇ ਬਾਦਸ਼ਾਹ ਕੋਲ, ਜਿੱਥੇ ਬਾਦਸ਼ਾਹ ਬਾਜ ਦੀ ਉਡੀਕ ਕਰ ਰਿਹਾ ਸੀ ਵੀ ਮੇਰਾ ਬਾਜ ਮੁੜਦਾ ਹੋਣਾ, ਨਾਲੇ ਗੁਰੂ ਹਰਗੋਬਿੰਦ ਸਾਹਿਬ ਨੂੰ ਲਿਆਉਂਦੇ ਹੋਣਗੇ ਫੜ ਕੇ ਗ੍ਰਿਫਤਾਰ ਕਰਕੇ। ਬਾਦਸ਼ਾਹ ਦਾ ਤਾਂ ਚਿੱਤ ਚੇਤੇ ਵੀ ਨਹੀਂ ਸੀ ਵੀ ਏਦਾਂ ਵੀ ਹੋ ਸਕਦਾ ਵੀ ਮੇਰੀ ਫੌਜ ਨਾਲ ਵੀ ਕੋਈ ਲੜੂ, ਇਹ ਤਾਂ ਉਹਨੂੰ ਯਾਦ ਵੀ ਨਹੀਂ ਸੀ, ਚਿੱਤ ਚੇਤੇ ਵੀ ਨਹੀਂ ਸੀ। ਫਿਰ ਲੜਨਗੇ ਵੀ ਉਹ ਜਿਹਨਾਂ ਕੋਲ ਕਿਲਾ ਕੋਈ ਨੀ, ਜਿਹਨਾਂ ਕੋਲ ਆਪਣਾ ਰਾਜ ਭਾਗ ਕੋਈ ਨਹੀਂ ਸੀ, ਜਿਹੜੇ ਕਿ ਗੁਰੂ ਪੀਰ ਹੀ ਨੇ, ਇਹ ਤਾਂ ਇਹੀ ਸਮਝਦਾ ਸੀ। ਤੂੰ ਬੜਾ ਹੈਰਾਨ ਹੋਵੇਗਾ, ਕਹਿੰਦੇ ਜਿਵੇਂ ਬਾਦਸ਼ਾਹ ਕੋਲ ਬੀਤੀ ਆ ਉਹ ਸੁਣੋ ਲਾਹੌਰ ਸ਼ਹਿਰ ਚ।
ਚੌਪਈ ਜੇ ਤਿਕ ਬਚੇ ਪਗੈਲ ਪਲਾਏ,
ਜਿਹੜੇ ਪਗੌੜੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਜੰਗ ਚੋਂ ਹਾਰ ਕੇ ਗਏ ਨੇ।
ਕਿਸੂ ਗ੍ਰਾਮ ਬਸ ਪੋਰ ਸਿਧਾਏ,
ਕਹਿੰਦੇ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਰਸਤੇ ਵਿੱਚ ਇੱਕ ਰਾਤ ਉਹਨਾਂ ਨੇ ਕਿਸੇ ਪਿੰਡ ਚ ਬਤੀਤ ਕੀਤੀ।
ਸ਼ਾਹਜਹਾਂ ਕੇ ਪਹੁੰਚੇ ਪਾਸ,
ਅਗਲੇ ਦਿਨ ਲਾਹੌਰ ਸ਼ਹਿਰ ਚ ਪਹੁੰਚ ਗਏ ਬਾਦਸ਼ਾਹ ਦੀ ਕਚਹਿਰੀ ਵਿੱਚ।
ਦੇਖਿਓ ਜੁੱਧ ਜਿਨ ਕੇ ਬੜ ਤਰਾਸ,
ਜਿਹੜੇ ਜੰਗ ਵੇਖ ਕੇ ਆਏ ਨੇ ਤੇ ਬੜੇ ਡਰੇ ਹੋਏ ਨੇ, ਸਹਿਮੇ ਹੋਏ ਨੇ, ਚਿਹਰਿਆਂ ਤੋਂ ਹਵਾ ਉੱਡੀ ਹੋਈ ਹੈ ਉਹਨਾਂ ਦੇ, ਖੁੱਖਲ ਉੱਡਦੀ ਹੈ, ਇੰਨੇ ਡਰੇ ਹੋਏ ਨੇ।
ਰਣਕੀ ਸਗਰੀ ਸੁਧ ਪਹੁੰਚਾਈ,
ਜੰਗ ਦੇ ਮੈਦਾਨ ਵਿੱਚ ਜੋ ਜੋ ਹੋਇਆ ਉੱਥੇ, ਜੋ ਜੋ ਬੀਤੀ, ਜੋ ਜੋ ਉਹਨਾਂ ਵੇਖਿਆ, ਉਹ ਆ ਕੇ ਬਾਦਸ਼ਾਹ ਨੂੰ ਦੱਸਿਆ।
ਜੇ ਸਰਦਾਰ ਪਠੇ ਸਮੁਦਾਈ,
ਕਹਿਣ ਲੱਗੇ ਬਾਦਸ਼ਾਹ ਸਲਾਮਤ, ਜਿਹੜੇ ਸਰਦਾਰ ਤੁਸਾਂ ਨੇ ਭੇਜੇ ਸਨ,
ਮੁਗਲ ਖਾਨ ਸਮੇਤ ਸਭ ਮਾਰੇ,
ਮੁਗਲ ਖਾਨ ਦੇ ਸਮੇਤ ਸੈਯਦ ਦਦਾਰ ਅਲੀ ਖਾਨ, ਮੁਹੰਮਦ ਖਾਨ, ਇਸੇ ਤਰ੍ਹਾਂ ਬਹਾਦਰ ਖਾਨ, ਇਹ ਜਿੰਨੇ ਵੀ ਤੇਰੇ ਸੁਲਤਾਨ ਬੇਗ ਵਰਗੇ ਜਰਨੈਲ ਸੀ, ਮੁਖਲਸ ਖਾਨ ਦੇ ਸਮੇਤ ਸਭ ਮਾਰੇ ਗਏ ਨੇ।
ਨਹੀਂ ਬਚੇ ਗੁਰ ਤੇ ਸਭ ਹਾਰੇ,
ਕੋਈ ਨੀ ਬਚਿਆ ਤੇਰਾ ਕੋਈ ਜਰਨੈਲ, ਸਭ ਗੁਰੂ ਤੋਂ ਹਾਰ ਗਏ ਨੇ ਤੇ ਮਾਰੇ ਗਏ ਨੇ।
ਸ਼ਾਹਜਹਾਂ ਸੁਣ ਕੇ ਬਿਸਮਾਨਿਓ,
ਜਦੋਂ ਸਿਪਾਹੀਆਂ ਨੇ ਇਹ ਗੱਲ ਆ ਕੇ ਦੱਸੀ ਨਾ, ਸੁਣ ਕੇ ਇਕਦਮ ਬਾਦਸ਼ਾਹ ਤਰਪਕ ਗਿਆ, ਇਕਦਮ ਹੈਰਾਨੀ ਦੇ ਨਾਲ ਚੌਂਕ ਗਿਆ।
ਇਹ ਤੋਂ ਲਸ਼ਕਰ ਕਿਸ ਬਿਧਾਨਿਓ,
ਕਹਿੰਦੇ ਏਡਾ ਵੱਡਾ ਲਸ਼ਕਰ ਸੀ, ਕੋਈ 7 ਬੰਦੇ ਥੋੜੀ ਗਏ ਸੀ ਤੁਸੀਂ, 7000 ਸੀ, ਏਡਾ ਵੱਡਾ ਲਸ਼ਕਰ ਹਾਰ ਕਿਵੇਂ ਗਿਆ ਗੁਰੂ ਜੀ ਦੇ ਸਾਹਮਣੇ? ਕੰਮ ਤਾਂ ਤੁਸੀਂ 100 ਬੰਦਾ ਵੀ ਜਾ ਕੇ ਕਰ ਸਕਦੇ ਸੀ, 7000 ਦਾ ਫੌਜ ਦਾ ਏਡਾ ਵੱਡਾ ਦਲ, ਉਹ ਇਕਦਮ ਕਿਵੇਂ ਹਾਰ ਗਿਆ ਗੁਰੂ ਜੀ ਤੋਂ?
ਰਣਕੋ ਹੇਰਤ ਜੇ ਭੱਜ ਆਏ,
ਉਹ ਅੱਗੋਂ ਸੁਣ ਕੇ ਜਿਹੜੇ ਜੰਗ ਦਾ ਮੈਦਾਨ ਵੇਖ ਕੇ ਭੱਜ ਕੇ ਆਏ ਸੀ ਨਾ ਹਾਰ ਕੇ,
ਸੁਣ ਬੇ ਹਿਤ ਸੇ ਨਿਕਟ ਬੁਲਾਏ,
ਉਹ ਕਹਿੰਦਾ ਉਹ ਬੁਲਾਓ, ਉਹਨਾਂ ਬੰਦਿਆਂ ਨੂੰ ਸੱਦੋ ਜਿਹੜੇ ਆਏ ਨੇ ਮੌਕੇ ਦੇ ਉੱਥੇ, ਉਹਨਾਂ ਨੂੰ ਬੁਲਾ ਕੇ ਪੁੱਛੋ।
ਜਾਏ ਸਲਾਮ ਸ਼ਾਹ ਸੋ ਕੀਨ,
ਉਹ ਹਾਰੇ ਟੁੱਟੇ ਹੋਏ ਬੰਦੇ, ਕਿਸੇ ਦੀ ਬਾਂਹ ਵੱਡੀ ਹੋਈ, ਕੋਈ ਜ਼ਖਮੀ ਹਾਲਤ ਵਿੱਚ, ਉਹ ਆ ਕੇ ਬਾਦਸ਼ਾਹ ਕੋਲ ਪਹੁੰਚੇ।
ਪੂਜਨ ਹਿਤ ਬੋਲਿਓ ਲੱਖ ਦੀਨ,
ਤੇ ਪੂਜਣ ਵਾਸਤੇ ਉਹਨਾਂ ਨੂੰ ਪੁੱਛਦਾ,
ਭਇਓ ਜੰਗ ਕਿਮ ਸਭ ਹੀ ਮਾਰੇ,
ਕਹਿੰਦਾ ਦੱਸੋ ਸਿਪਾਹੀਓ, ਤੁਸੀਂ ਆਏ ਉੱਥੋਂ ਜੰਗ ਦੇ ਮੈਦਾਨ ਚੋਂ, ਕਿਵੇਂ ਹੋਇਆ ਜੰਗ ਵੀ ਸਾਰੇ ਮਾਰੇ ਗਏ ਹੋ?
ਕਰਿਓ ਕਪਟ ਕੁਛ ਨਾ ਹੈ ਸੰਭਾਰੇ,
ਗੁਰੂ ਜੀ ਨੇ ਤੁਹਾਡੇ ਨਾਲ ਕੋਈ ਕਪਟ ਕੀਤਾ, ਤੁਹਾਡੇ ਨਾਲ ਛਲ ਕਰਕੇ ਤੁਹਾਨੂੰ ਮਾਰਿਆ, ਵੀ ਤੁਹਾਨੂੰ ਆਪਣੇ ਆਪ ਦੀ ਸੰਭਾਲ ਨਹੀਂ ਰਹੀ, ਤੁਸੀਂ ਸਾਰੇ ਮਾਰੇ ਗਏ ਹੋ? ਹਾਂਜੀ।
ਕਹਿ ਗੁਰ ਟਿਗ ਲਸ਼ਕਰ ਪਟ ਪਾਰੇ,
ਜਾਂ ਫਿਰ ਗੁਰੂ ਜੀ ਕੋਲ ਫੌਜ ਜ਼ਿਆਦਾ ਸੀ ਤੁਹਾਡੇ ਤੋਂ, ਜਿੰਨੇ ਜਣੇ ਤੁਸੀਂ ਗਏ ਸੀ, ਕਿ ਗੁਰੂ ਜੀ ਦੇ ਕੋਲ ਤੁਹਾਡੇ ਤੋਂ ਵੱਧ ਗਿਣਤੀ ਸੀ?
ਹਤੇ ਅਲਪ ਜਿਸ ਤੇ ਤੁਮ ਹਾਰੇ,
ਤੁਸੀਂ ਜਿਨ੍ਹਾਂ ਤੋਂ ਹਾਰ ਕੇ ਮੁੜ ਆਏ ਹੋ, ਪਰਤ ਆਏ ਹੋ, ਤੇ ਬਾਕੀ ਸਭ ਮਾਰੇ ਗਏ ਨੇ, ਕੇਵਲ ਤੁਹਾਡੇ ਵਰਗੇ ਆ ਕੁਝ ਕ ਬੰਦੇ ਹੀ ਵਾਪਸ ਪਰਤੇ ਨੇ, ਉਹ ਵੀ ਜ਼ਖਮੀ।
ਸੁਣ ਭਗੈਲ ਗਨ ਕਹਿਓ ਬਣਾਏ,
ਉਹ ਜਿਹੜੇ ਭਗੌੜੇ ਹੋ ਕੇ ਆਏ ਸੀ ਨਾ ਰਣ ਭੂਮੀ ਚੋਂ, ਬੋਲੇ ਕਹਿਣ ਲੱਗੇ ਬਾਦਸ਼ਾਹ ਨੂੰ,
ਕਛ ਖੁਦਾਏ ਗਤ ਲਖੀ ਨਾ ਜਾਏ,
ਕਹਿਣ ਲੱਗੇ ਬਾਦਸ਼ਾਹ ਸਲਾਮਤ, ਖੁਦਾ ਦੀ ਗਤ ਸਾਨੂੰ ਕੁਝ ਸਮਝ ਨਹੀਂ ਪਈ, ਖੁਦਾ ਦੀ ਜਿਹੜੀ ਇਹ ਗੱਤ ਸੀ ਸਾਡੀ ਸਮਝ ਵਿਚ ਨਹੀਂ ਆਈ।
ਹਮ ਤੇ 10 ਗੁਣ ਤੇ ਦਲ ਥੋਰਾ,
ਸਾਡੇ ਤੋਂ 10 ਗੁਣਾ ਘੱਟ ਸੀ ਗੁਰੂ ਜੀ ਦਾ ਦਲ, ਜੇ ਅਸੀਂ 7000 ਸੀ ਤਾਂ ਉਹ ਕੇਵਲ 700-800 ਜਣੇ ਹੋਣਗੇ, ਇੰਨੇ ਘੱਟ ਸੀ ਸਾਡੇ ਤੋਂ, 10 ਗੁਣਾ ਉਹਨਾਂ ਦੀ ਗਿਣਤੀ ਘੱਟ ਸੀ।
ਛਲ ਪੀ ਨਹੀਂ ਭਇਓ ਤਿਸ ਠੌਰਾ,
ਔਰ ਹੈਰਾਨੀ ਇਸ ਗੱਲ ਦੀ ਆ ਵੀ ਉਹਨਾਂ ਨੇ ਸਾਡੇ ਨਾਲ ਕੋਈ ਛਲ ਵੀ ਨਹੀਂ ਕੀਤਾ, ਛਲ ਤਾਂ ਸਗੋਂ ਅਸੀਂ ਕੀਤਾ ਸੀ ਵੀ ਰਾਤ ਨੂੰ ਹਮਲਾ ਕਰਕੇ ਫੜਾਂਗੇ, ਉਹਨਾਂ ਨੇ ਸਾਡੇ ਨਾਲ ਛਲ ਨਹੀਂ ਕੀਤਾ, ਜੰਗ ਲੜਿਆ, ਜੰਗ ਰੜੇ ਮੈਦਾਨ ਵਿੱਚ ਆ ਕੇ ਸਾਹਮਣੇ ਖਲੋ ਕੇ, ਕੋਈ ਓਟ ਨਹੀਂ ਲਈ, ਕੋਈ ਕਿਲੇ ਦਾ ਸਹਾਰਾ ਨਹੀਂ ਲਿਆ, ਰੜੇ ਮੈਦਾਨ ਚ ਆ ਕੇ ਸਾਡੇ ਨਾਲ ਲੜੇ ਨੇ।
ਹਮ ਛਲ ਸੋ ਨਿਸ ਮਹਿ ਚੱਲ ਗਏ,
ਉਹਨਾਂ ਨੇ ਛਲ ਕੀਤਾ, ਛਲ ਤਾਂ ਅਸੀਂ ਕੀਤਾ, ਅਸੀਂ ਰਾਤ ਦੇ ਹਨੇਰੇ ਵਿਚ ਉਹਨਾਂ ਤੇ ਹਮਲਾ ਕੀਤਾ।
ਉਰ ਤੇ ਉਰੇ ਊਚ ਥਲ ਆਏ,
ਅੰਮ੍ਰਿਤਸਰ ਸ਼ਹਿਰ ਨਗਰ ਤੋਂ ਥੋੜਾ ਜਿਹਾ ਉਰਲੇ ਪਾਸੇ ਇੱਕ ਉੱਚਾ ਜਿਹਾ ਟਿੱਬਾ ਸੀ, ਇਹ ਕੁੱਚਾ ਜਿਹਾ ਥਾਂ ਸੀ,
ਤਾਹਾਂ ਪਰੀ ਇੱਕ ਤੋਪ ਨਿਹਾਰੀ,
ਉਹਨੂੰ ਉਹ ਲੋਹਗੜ ਕਿਲਾ ਦੱਸਦੇ ਸੀ, ਕਹਿੰਦੇ ਸਾਡਾ ਲੋਹਗੜ ਕਿਲਾ, ਉੱਥੇ ਅਸੀਂ ਬਾਅਦ ਵਿੱਚ ਵੇਖੀ ਇੱਕ ਤੋਪ ਪਈ ਹੋਈ। ਬਾਦਸ਼ਾਹ, ਤੋਪ ਵੀ ਕਾਹਦੀ ਸੀ? ਤੈਨੂੰ ਦੱਸੀਏ ਵੀ ਜਿਹੜੀ ਤੋਪ ਉੱਥੇ ਚੱਲਦੀ ਰਹੀ ਕਿਲੇ ਚ, ਉਹ ਤੋਪ ਅਸੀਂ ਬਾਅਦ ਚ ਜਾ ਕੇ ਉੱਥੇ ਵੇਖੀ।
ਲੱਕੜਾ ਖੁਦਿਓ ਤਾਂ ਹੈ ਭਰ ਮਾਰੀ,
ਤੋਪ ਵੀ ਕਾਹਦੀ, ਇੱਕ ਲੱਕੜ ਦਾ ਖੋਲ ਜਿਹਾ ਪਿਆ ਹੋਇਆ ਸੀ, ਵਿੱਚੋਂ ਉਹਦੇ ਛੇਕ ਸੀ ਤੇ ਲੱਕੜ ਦਾ ਖੋਲ ਹੀ ਸੀ ਪਿਆ ਹੋਇਆ।
20 ਸਿੱਖ ਭੱਟ ਤਹ ਲਰੇ ਬਡੇਰੇ,
20 ਜਾਂ 25 ਕੁ ਬੰਦੇ ਹੋਣਗੇ ਉੱਥੇ, ਉਹ ਅੰਦਾਜ਼ਾ ਜਾਂ ਦੱਸਦੇ ਹੈਣ ਤਾਂ 25 ਸਿੱਖ ਸੀ। ਕਹਿਣ ਲੱਗਾ 20 ਜਾਂ 25 ਇਹਨਾਂ ਦੇ ਵਿਚਕਾਰ ਬੰਦੇ ਹੋਣਗੇ ਉਸ ਲੋਹਗੜ੍ਹ ਵਾਲੀ ਜਗ੍ਹਾ ਤੇ ਜਿਹੜੇ ਸਾਡੇ ਨਾਲ ਲੜੇ।
ਲਸ਼ਕਰ ਕੇ ਨਰ ਹਤੇ ਕਨੇਰੇ,
ਉਹਨਾਂ 20-25 ਨੇ ਸਾਡੇ ਸੈਂਕੜੇ ਬੰਦੇ ਰਾਤ ਨੂੰ ਹੀ ਮਾਰ ਦਿੱਤੇ ਸੀ, ਤੇ ਕਿਹੜੀ ਤੋਪ ਨਾਲ, ਜਿਹੜੀ ਅਸੀਂ ਤੈਨੂੰ ਵੇਖ ਕੇ ਦੱਸ ਰਹੇ ਆ ਵੀ ਇੱਕ ਲੱਕੜ ਦਾ ਖੋਲ ਜਿਹਾ ਪਿਆ ਸੀ, ਉਹਨੂੰ ਵੀ ਉਹ ਤੋਪ ਬਣਾ ਕੇ ਚਲਾ ਰਹੇ ਸੀ।
ਲੇਨ ਤੋਪ ਹਿਤ ਮੁਗਲ ਸਖਾਨ,
ਮੁਗਲ ਖਾਨ ਨੇ ਵੇਖਿਆ ਵੀ ਇੱਥੇ ਤੋਪ ਹੈ, ਅਸੀਂ ਮੁਗਲਸ ਖਾਨ ਦੇ ਸਮੇਤ ਹਮਲਾ ਕੀਤਾ ਵੀ ਤੋਪ ਖੋਈਏ ਸਿੱਖਾਂ ਕੋਲ, ਉਹਨਾਂ ਕੋਲੋਂ ਤੋਪ ਖੋਣ ਦਾ ਅਸੀਂ ਯਤਨ ਕੀਤਾ।
ਕਰ ਹੇਲਾ ਪਾਇਓ ਕਮਸਾਨ,
ਉਸ ਲੋਹਗੜ੍ਹ ਕਿਲੇ ਵਾਲੀ ਜਗ੍ਹਾ ਤੇ ਅਸੀਂ ਹੱਲਾ ਕਰਕੇ ਕਮਾਸਾਨ ਜੰਗ ਲੜਿਆ।
ਘੇਰ ਸਭੈ ਕਿਰਪਾਨ ਸੋ ਮਾਰੇ,
ਅਸੀਂ ਉਹਨਾਂ ਸਾਰਿਆਂ ਨੂੰ ਘੇਰ ਕੇ ਮਾਰ ਦਿੱਤਾ ਜਿਹੜੇ 20-25 ਬੰਦੇ ਉੱਥੇ ਸਨ।
ਦੇਖ ਤੋਪ ਸਭ ਅਚਰਜ ਤਾਰੇ,
ਅਸੀਂ ਆਖਿਆ ਵੀ ਸਾਡੀ ਜਿੱਤ ਹੋ ਗਈ, ਸਾਨੂੰ ਤੋਪ ਮਿਲ ਗਈ, ਅਸੀਂ ਤੋਪ ਜਿੱਤ ਲਈ, ਪਰ ਜਦੋਂ ਜਾ ਕੇ ਤੋਪ ਵੇਖੀ ਉਹਦਾ ਲੱਕੜ ਦਾ ਖੋਲ, ਅਸੀਂ ਵਿੱਚ ਵੇਖੀਏ ਵੀ ਇਹਦੇ ਵਿੱਚ ਕਿਵੇਂ ਬਰੂਦ ਪੈਂਦਾ, ਲੱਕੜ ਦੇ ਵਿੱਚ ਵੀ ਭਲਾ ਬਰੂਦ ਪੈਂਦਾ ਹੁੰਦਾ, ਲੱਕੜ ਚ ਥੋੜੀ ਬਰੂਦ ਪੈ ਕੇ ਤੋਪ ਚੱਲਦੀ ਹੁੰਦੀ ਹੈ, ਤੋਪ ਚਲਾਉਣ ਵਾਸਤੇ ਜਿਹਦੇ ਵਿੱਚ ਬਰੂਦ ਪਾਣਾ ਉਹ ਲੋਹੇ ਦਾ ਨਾਲ ਹੋਵੇ ਤੇ ਉਹਦੇ ਚ ਪੈਂਦੀ ਹੈ, ਲੱਕੜ ਦੇ ਵਿੱਚੋਂ ਕਿਵੇਂ, ਅਸੀਂ ਤਾਂ ਕਹਿੰਦੇ ਵੇਖ ਕੇ ਦੰਗ ਰਹਿ ਗਏ ਵੀ ਇਹ ਤਾਂ ਲੱਕੜ ਦੀਆਂ ਤੋਪਾਂ ਚਲਾਈ ਜਾਂਦੇ ਆ ਇੱਥੇ, ਇਹੋ ਜੀ ਉੱਥੇ ਖੇਡ ਅਸੀਂ ਵੇਖੀ।
ਗੁਰ ਮੰਦਿਰ ਮਹਿ ਜਾਏ ਪ੍ਰਵੇਸ਼ੇ,
ਫਿਰ ਅਸੀਂ ਉਹ ਜਗ੍ਹਾ ਤੇ ਫਤਿਹ ਕਰਕੇ ਨਾ ਲੋਹਗੜ੍ਹ ਰਾਤ ਹੀ ਨੂੰ ਰਾਤੋ ਰਾਤ ਹੀ ਜਿਹੜਾ ਜੋ ਗੁਰੂ ਸਾਹਿਬ ਜੀ ਦਾ ਘਰ ਸੀ, ਜਿਹੜਾ ਦਰਬਾਰ ਹੈ ਉਹਨਾਂ ਦਾ, ਅਸੀਂ ਉੱਥੇ ਜਾ ਪਹੁੰਚੇ।
ਧਨ ਭੂਖਣ ਲੈ ਗਏ ਅਸ਼ੇਸ਼ੇ,
ਜਦੋਂ ਗਏ ਤੇ ਉੱਥੇ ਸਾਨੂੰ ਕੇਵਲ ਖਾਣ ਨੂੰ ਮਠਿਆਈ ਮਠੋਈ ਤਾਂ ਜ਼ਰੂਰ ਮਿਲੀ, ਮਾਇਆ ਦਾ ਗੱਫਾ ਨਹੀਂ ਮਿਲਿਆ ਸਾਨੂੰ, ਕਿਉਂਕਿ ਜਿਹੜੀ ਮਾਇਆ ਦਾ ਖਜ਼ਾਨਾ ਸੀ ਉਹ ਤਾਂ ਸਾਰਾ ਮਹਾਰਾਜ ਜੀ ਦੇ ਸੇਵਾਦਾਰ ਲੈ ਹੀ ਗਏ ਹੋਣਗੇ ਕੱਢ ਕੇ। ਕਹਿੰਦੇ ਜੀ ਹੋਰ ਨੀ ਸਾਨੂੰ ਕੋਈ ਉੱਥੇ ਧਨ ਆਦਿਕ ਨਹੀਂ ਮਿਲਿਆ।
ਜਾਮ ਨਿਸਾ ਜਬ ਚੰਦ ਚਰਿਓ ਹੈ,
ਕਹਿੰਦੇ ਜਦੋਂ ਪੈਰ ਕ ਰਾਤ ਬਾਕੀ ਰਹਿੰਦੀ ਸੀ ਨਾ, ਅਸੀਂ ਬੇਫਿਕਰੀ ਨਾਲ ਫਿਰਦੇ ਰਹੇ ਰਾਤ ਨੂੰ ਉੱਥੇ ਵੀ ਗੁਰੂ ਜੀ ਹੋਣੀ ਤਾਂ ਭੱਜ ਗਏ ਨੇ ਸ਼ਹਿਰ ਛੱਡ ਕੇ, ਅਸੀਂ ਇੱਧਰ ਉੱਧਰ ਫਾਵੇ ਜੇ ਹੋਏ ਤੁਰੇ ਫਿਰੀਏ, ਪਤਾ ਕੋਈ ਲੱਗੇ ਨਾ ਰਾਤ ਨੂੰ ਹਨੇਰੇ ਚ। ਕਹਿੰਦੇ ਸਵੇਰੇ ਜਦੋਂ ਪੈਰ ਕ ਦਿਨ ਪੈਰ ਕ ਰਾਤ ਰਹਿ ਗਈ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ,
ਗੁਰ ਲੈ ਕਰ ਦਲ ਆਨ ਲਰਿਓ ਹੈ,
ਪਤਾ ਨੀ ਗੁਰੂ ਹਰਗੋਬਿੰਦ ਸਾਹਿਬ ਜਿਵੇਂ ਕੋਈ ਬਿਜਲੀ ਇਕਦਮ ਚਮਕ ਕੇ ਪੈਂਦੀ ਕਿਸੇ ਜਗ੍ਹਾ ਤੇ, ਉਹ ਆਪਣਾ ਦਲ ਲੈ ਕੇ ਪਹੁੰਚ ਗਏ ਸਾਡੇ ਕੋਲ, ਅਕਾਲ ਹੀ ਅਕਾਲ ਕਰਦੇ ਫੌਜ ਲੈ ਕੇ ਆ ਗਏ।
ਭਾਈ ਤੂੰ ਫੰਗਲ ਕੀ ਬਹੁ ਮਾਰ,
ਬਸ ਬਾਦਸ਼ਾਹ ਫਿਰ ਤਾਂ ਤੈਨੂੰ ਕੀ ਦੱਸੀਏ ਵੀ ਕਿਵੇਂ ਜੰਗ ਹੋਇਆ ਉੱਥੇ, ਜਿਹੜੀਆਂ ਗੋਲੀਆਂ ਦੀ ਮਾਰ ਮਚੀ।
ਗੁਰ ਕੇ ਤੀਰ ਚੱਲੇ ਤਿਸ ਬਾਰ,
ਬਾਦਸ਼ਾਹ ਗੋਲੀਆਂ ਤਾਂ ਪਾਸੇ ਰਹੀਆਂ, ਇੱਕ ਹੋਰ ਤੈਨੂੰ ਹੈਰਾਨੀ ਵਾਲੀ ਗੱਲ ਦੱਸੀਏ, ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ ਤੀਰ ਸੀ ਨਾ ਤੀਰ, ਉਹ ਤੀਰ ਵੇਖ ਕੇ ਹੀ ਅਸੀਂ ਦੰਗ ਹੋਈ ਜਾਂਦੇ ਸੀ। ਕਹਿੰਦੇ ਜਦੋਂ ਉਹਨਾਂ ਦੇ ਤੀਰ ਚੱਲੇ,
ਚਤੁਰੰਗੁਲ ਚੌਰੇ ਬੜ ਤੀਖਣ,
ਆ ਬਾਦਸ਼ਾਹ ਸਾਡਾ ਤੂੰ ਪੰਜਾ ਵੇਖਣਾ ਨਾ, ਹੱਥ ਦੀ ਆ ਤਲੀ, ਇਹਦੇ ਨਾਲੋਂ ਵੀ ਜ਼ਿਆਦਾ ਚੌੜੇ ਸੀ ਉਹਨਾਂ ਦੇ ਤੀਰ, ਖੱਪਰੇ ਤੀਰ,
ਖੱਪਰੇ ਖਰੇ ਪੁਲਾਦ ਦੀ ਭੀਖਣ,
ਬੜੇ ਤਿੱਖੇ ਪੁਲਾਦ ਦੇ ਬਣੇ ਹੋਏ ਖੱਪਰੇ ਤੀਰ ਸੀ।
ਤੀਨ ਕੇ ਚਾਰ ਪਾਂਚ ਕੇ ਪਾਰ,
ਫਿਰ ਉਹ ਤੀਰ ਕੋਈ ਇੱਕ ਜਣੇ ਨੂੰ ਥੋੜੀ ਮਾਰਦਾ ਸੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਉਹ ਤੀਰ ਚਲਾਉਂਦੇ ਸੀ, ਤਿੰਨਾਂ ਚਾਰਾਂ ਪੰਜਾਂ ਸੱਤਾਂ ਸੱਤਾਂ ਦੇ ਵਿੱਚੋਂ ਦੀ ਲੰਘ ਕੇ ਮਾਰ ਦਿੰਦਾ ਸੀ।
ਪਰ ਇਤਨ ਕੇ ਪ੍ਰਾਣ ਬੇਦਾਰ,
ਇੱਕ ਤੀਰ ਪੰਜ ਪੰਜ ਸੱਤ ਸੱਤ ਦਸ ਦਸ ਬੰਦਿਆਂ ਨੂੰ ਮਾਰਦਾ ਸੀ।
ਅਰ ਗੁਲ ਕਨਕੋ ਗਿਰ ਨੋ ਜੋਈ,
ਫਿਰ ਜਿਹੜੀਆਂ ਗੋਲੀਆਂ ਚੱਲੀਆਂ ਉਹਨਾਂ ਦੇ ਦਲ ਵੱਲੋਂ, ਉਹਨਾਂ ਦੇ ਯੋਧਿਆਂ ਵੱਲੋਂ,
ਦਲ ਥੋੜੋ ਬਰਖਾ ਬੜ ਹੋਈ,
ਉਹਨਾਂ ਦੀ ਗਿਣਤੀ ਥੋੜੀ ਸੀ, ਗੋਲੀਆਂ ਪਤਾ ਨੀ ਕਿੱਥੋਂ ਇੰਨੀਆਂ ਆਉਂਦੀਆਂ ਸੀ, ਉਹ ਤਾਂ ਏਦਾਂ ਲੱਗਿਆ ਵੀ ਸਾਡੀ ਫੌਜ ਤੇ ਉਹਨਾਂ ਨੇ ਗੋਲੀਆਂ ਦਾ ਮੀਂਹ ਪਾ ਦਿੱਤਾ ਹੋਵੇ।
ਨਭ ਤੇ ਔਰਨ ਕੀ ਸਮ ਪਰੈ,
ਏਦਾਂ ਲੱਗਦੀਆਂ ਸੀ ਗੋਲੀਆਂ ਸਾਡੇ ਬੰਦਿਆਂ ਨੂੰ ਜਿਵੇਂ ਆਕਾਸ਼ ਵਿੱਚੋਂ ਗੜਿਆਂ ਦਾ ਮੀਂਹ ਪੈਂਦਾ ਹੋਵੇ।
ਲਸ਼ਕਰ ਸੁਪੱਟ ਹਜ਼ਾਰੋਂ ਮਰੇ,
ਸਾਡੇ ਸੈਂਕੜੇ ਨੀ ਹਜ਼ਾਰਾਂ ਸੂਰਮੇ ਰਣ ਭੂਮੀ ਚ ਮਾਰੇ ਗਏ ਉਹਨਾਂ ਦੇ ਤੀਰਾਂ ਤੇ ਗੋਲੀਆਂ ਨਾਲ।
ਇਤਕੀ ਚਲ ਹੈ ਲਗ ਹੈ ਤਿਨਕ ਥੋਰੀ,
ਇਹ ਨੀ ਵੀ ਬਾਦਸ਼ਾਹ ਅਸੀਂ ਨੀ ਚਲਾਈਆਂ, ਅਸੀਂ ਵੀ ਚਲਾਈਆਂ ਗੋਲੀਆਂ ਤੀਰ ਇਧਰੋਂ, ਪਰ ਉਧਰ ਥੋੜੀਆਂ ਲੱਗ, ਅਸੀਂ ਹਜ਼ਾਰਾਂ ਦੀ ਗਿਣਤੀ ਚ ਚਲਾਉਂਦੇ, ਉੱਥੇ ਜਾ ਕੇ ਕੁਝ ਕੀ ਬੰਦੇ ਮਰਦੇ, ਉਹ ਕੁਝ ਕ ਚਲਾਂਦੇ ਸਾਡੇ ਬਹੁਤੇ ਮਰਦੇ, ਪਤਾ ਨੀ ਇਹ ਕੀ ਖੇਡ ਉੱਥੇ ਹੋਈ ਹੈ।
ਕੋ ਜਾਣੈ ਜਾਤੀ ਕਿਸ ਓਰੀ,
ਪਤਾ ਨੀ ਸਾਡੀਆਂ ਗੋਲੀਆਂ ਕਿੱਧਰ ਜਾਂਦੀਆਂ ਸੀ, ਚਲਾਈਆਂ ਤਾਂ ਅਸੀਂ ਵੀ ਬਥੇਰੀਆਂ, ਪਰ ਖਬਰੇ ਸਾਡੀਆਂ ਕਿੱਧਰ ਜਾਂਦੀਆਂ ਸੀ ਗੋਲੀਆਂ।
ਆਦਿਕ ਲਸ਼ਕਰ ਤੁਪਕਨ ਮਾਰਾ,
ਬਹੁਤ ਸਾਰਾ ਵੱਡਾ ਲਸ਼ਕਰ ਜਿਹੜਾ ਸੀ ਗੋਲੀਆਂ ਨਾਲ ਮਾਰ ਮੁਕਾਇਆ ਉਹਨਾਂ ਸਾਡਾ।
ਬਹੁਰ ਮਿਲੇ ਨਿਕਸੀ ਕਰ ਵਾਰਾ,
ਚਲੋ ਫਿਰ ਤੀਰਾਂ ਤੇ ਗੋਲੀਆਂ ਦੀ ਜਦੋਂ ਮਾਰ ਮੁੱਕੀ ਫਿਰ ਤਲਵਾਰਾਂ ਧੂਲੀਆਂ। ਇਹੋ ਜੀ ਤਲਵਾਰ ਵਾਹੁੰਦੇ ਨੇ ਗੁਰੂ ਦੇ ਸਿੱਖ ਕਿ ਉਹ ਤਾਂ ਸਾਹ ਨਹੀਂ ਲੈਂਦੇ, ਇੱਕ ਸਾਹ ਦੇ ਵਿੱਚ ਹੀ ਪੰਜ ਪੰਜ ਸੱਤ ਸੱਤ ਬੰਦਿਆਂ ਨੂੰ ਝਟਕ ਦਿੰਦੇ ਆ, ਵੇਖਦਿਆਂ ਹੀ ਵੇਖਦਿਆਂ ਇੱਧਰ ਤੋਂ ਉੱਧਰ, ਉੱਧਰ ਤੋਂ ਇੱਧਰ ਹੁੰਦੇ ਜਾਂਦੇ ਆ। ਏਦਾਂ ਤਲਵਾਰਾਂ ਚੱਲੀਆਂ ਉਹਨਾਂ ਦੀਆਂ, ਫੁਰਤੀਲੇ ਇੰਨੇ ਨੇ।
ਮੁਗਲ ਸਖਾਨ ਕੀ ਗਨ ਸ਼ਮਸ਼ੇਰ,
ਇੱਧਰ ਜਿਹੜੀਆਂ ਮੁਗਲ ਸਖਾਨ ਦੀਆਂ ਫੌਜਾਂ ਦੀਆਂ ਤਲਵਾਰਾਂ ਸੀ,
ਟੁੱਟ ਪਰੀ ਕਿਤਨੀ ਤਿਸ ਬੇਰ,
ਸਾਡੀਆਂ ਤਲਵਾਰਾਂ ਦਾ ਟੁੱਟ ਟੁੱਟ ਜਾਂਦੀਆਂ ਸੀ, ਕੋਈ ਡਿੱਗ ਜਾਂਦਾ ਸੀ ਹੱਥੋਂ ਹੀ ਡਿੱਗ ਜਾਂਦੀਆਂ ਸੀ, ਇੰਨੇ ਡਰ ਗਏ ਸੀ ਮੁਗਲ ਸਖਾਨ ਦੇ ਸਿਪਾਹੀ ਵੀ ਲੜਨਾ ਤਾਂ ਕਿਤੇ ਰਿਹਾ, ਡਰ ਕੇ ਸੱਟੀ ਜਾਂਦੇ ਸੀ ਤਲਵਾਰਾਂ, ਜੇ ਕੋਈ ਲੜਨ ਜਾਂਦਾ ਸੀ ਤੇ ਉਹਨਾਂ ਦੀਆਂ ਤਲਵਾਰਾਂ ਹੀ ਟੁੱਟ ਜਾਂਦੀਆਂ ਸੀ।
ਗੁਰ ਕੇ ਭਟਕਿਆ ਲੋਕ ਗਵਾਰ,
ਉਹ ਗੁਰੂ ਸਾਹਿਬ ਦੇ ਜਿਹੜੇ ਸੂਰਮੇ ਸੀ ਉਹ ਕਿਹੜਾ ਕੋਈ ਪੁਸ਼ਤੈਨੀ ਸੂਰਮੇ ਸੀ, ਅਸੀਂ ਤਾਂ ਪੁਸ਼ਤੈਨੀ ਆ ਨਾ ਵੀ ਸਾਡੇ ਪਿਓ ਦਾਦੇ ਪੜਦਾਦੇ ਸੂਰਮੇ ਸੀ, ਪਠਾਨ ਸੀ ਮੁਗਲ ਸੀ, ਉਹ ਜਿਹੜੇ ਗੁਰੂ ਦੇ ਕੋਲ ਇਕੱਠੇ ਕੀਤੇ ਹੋਏ ਬਾਦਸ਼ਾਹ ਉਹਦਾ ਗਵਾਰ ਲੋਕ ਨੇ ਪਿੰਡਾਂ ਦੇ, ਜਿਨ੍ਹਾਂ ਨੇ ਕਦੇ ਜਿਨ੍ਹਾਂ ਦੇ ਪਿਓ ਦਾਦਿਆਂ ਨੇ ਤਲਵਾਰਾਂ ਨਹੀਂ ਸੀ ਫੜੀਆਂ, ਉਹ ਲੋਕ ਸਨ।
ਨਹਿ ਜਾਣੈ ਵਿਦਿਆ ਹਥਿਆਰ,
ਸਾਨੂੰ ਇਹ ਸੀ ਵੀ ਉਹਨਾਂ ਨੂੰ ਕਿਹੜਾ ਵਿਦਿਆ ਆਉਂਦੀ ਹੋਣੀ, ਹਥਿਆਰ ਚਲਾਣੇ ਆਉਂਦੇ ਹੋਣਗੇ, ਅਸੀਂ ਤਾਂ ਇਹ ਸੋਚਦੇ ਸੀ ਵੀ ਉਹ ਤਾਂ ਗੁਰੂ ਸਾਹਿਬ ਨੇ ਖਰੇ ਕਿਹੜੀਆਂ ਕਿਹੜੀਆਂ ਜਾਤੀਆਂ ਬਰਾਦਰੀਆਂ ਦੇ ਬੰਦੇ ਇਕੱਠੇ ਕੀਤੇ ਆ, ਉਹ ਭਲਾ ਕੀ ਲੜਨਗੇ ਸਾਡੇ ਨਾਲ।
ਅਨਿਕ ਜਾਤ ਕੇ ਕਰ ਇੱਕ ਠਾਏ,
ਕਈ ਬਰਾਦਰੀਆਂ ਕਈ ਜਾਤੀਆਂ ਦੇ ਲੋਕ ਗੁਰੂ ਜੀ ਨੇ ਆਪਣੇ ਕੋਲ ਇਕੱਠੇ ਕੀਤੇ ਹੋਏ ਸਨ।
ਦਲ ਕੋ ਕਰ ਲੀਨੋ ਸਮੁਦਾਏ,
ਉਹਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਆਪਣਾ ਦਲ ਬਣਾਇਆ ਹੋਇਆ ਸੀ, ਇੱਕ ਜਾਤੀ ਦੇ ਥੋੜੀ, ਸਾਡੇ ਤਾਂ ਚਲੋ ਅਸੀਂ ਸਾਰੇ ਮੁਗਲ ਸੀ, ਉਹਨਾਂ ਕੋਲ ਕਈ ਬਰਾਦਰੀਆਂ ਦੇ ਕਈ ਜਾਤੀਆਂ ਦੇ ਲੋਕ ਆ ਕੇ ਇਕੱਠੇ ਹੋਏ ਹੋਏ ਉਹਦਾ ਉਹਨਾਂ ਨੇ ਦਲ ਬਣਾਇਆ ਹੋਇਆ ਸੀ।
ਤਬ ਖੜਗਨ ਕੀ ਮਾਰ ਮਚਾਈ,
ਬਾਦਸ਼ਾਹ ਜਦੋਂ ਉਹਨਾਂ ਦੀ ਤਲਵਾਰ ਚੱਲੀ ਤੇ ਕਹਿੰਦੇ ਉਹਨਾਂ ਦੀ ਤਲਵਾਰ ਨੇ ਇਹੋ ਜਿਹਾ ਹੱਲਾ ਕੀਤਾ ਕਿ ਮੁਖਲਸ ਖਾਨ ਦੀ ਫੌਜ ਵਿੱਚ ਤਰਥੱਲਾ ਮੱਚ ਗਿਆ, ਇਹੋ ਜਿਹਾ ਹੱਲਾ ਕਿ ਸਭ ਦੇ ਮੂੰਹੋਂ ਇਹੀ ਗੱਲ ਨਿਕਲਦੀ ਸੀ, ਹਾਏ ਮੇਰੇ ਅੱਲਾ, ਏਦਾਂ ਜ਼ੁਬਾਨ ਤੋਂ ਬੋਲ ਨਿਕਲਦੇ ਸੀ।
ਸੈਨਾ ਕਤਲ ਕਰੀ ਜਿਮ ਭਾਈ,
ਤੇਰੀ ਵੱਡੀ ਭਾਰੀ ਸੈਨਾ ਉਹਨਾਂ ਨੇ ਮਿੰਟਾਂ ਚ ਨਿਬੇੜ ਦਿੱਤੀ, ਪਲਾਂ ਵਿੱਚ ਹੀ ਨਿਬੇੜ ਦਿੱਤੀ।
ਪਰਿਓ ਅਪੁੱਠੋ ਲੋਹੋ ਹਮਾਰੋ,
ਸਾਡਾ ਲੋਹਾ ਤਾਂ ਸਾਡੇ ਤੇ ਪੁੱਠਾ ਪੈ ਗਿਆ, ਸਾਨੂੰ ਲੱਗਦਾ ਸੀ ਜਿਵੇਂ ਸਾਡਾ ਲੋਹਾ ਬੰਨ ਹੀ ਲਿਆ ਹੋਵੇ ਕਿਸੇ ਨੇ, ਸਾਡਾ ਲੋਹਾ ਹੀ ਬੰਨਿਆ ਗਿਆ ਹੋਵੇ।
ਕਰੇ ਪ੍ਰਹਾਰ ਨਰਿਪ ਕੋ ਮਾਰੋ,
ਔਰ ਇਹੋ ਜੇ ਪ੍ਰਹਾਰ ਹੋਏ, ਇਹੋ ਜੀ ਮਾਰ ਮਚੀ।
ਗਜ਼ਬ ਤਮਾਚਾ ਅਜਬ ਗੁਜ਼ਾਰਾ,
ਬੜੇ ਗਜ਼ਬ ਦਾ ਤਮਾਂਚਾ ਅਜਬ ਦਾ ਤਮਾਂਚਾ ਸਾਡੇ ਤੇ ਪਿਆ।
ਇਸ ਬਿਦ ਰਾਵਰ ਲਸ਼ਕਰ ਮਾਰਾ,
ਇਸ ਪ੍ਰਕਾਰ ਨਾਲ ਰਾਵਰ ਬਾਦਸ਼ਾਹ ਸਲਾਮਤ, ਤੁਹਾਡਾ ਲਸ਼ਕਰ ਤਕਰੀਬਨ ਤਿੰਨ ਪਹਿਰਾਂ ਚ ਸਾਰਾ ਨਿਬੇੜ ਦਿੱਤਾ ਉਹਨਾਂ ਨੇ, ਤਿੰਨ ਪਹਿਰ ਜੰਗ ਹੋਈ 9 ਘੰਟੇ, ਤੇ 7000 ਦੇ ਨੇੜੇ ਤੇਰੀ ਫੌਜ ਉਹਨਾਂ ਨੇ ਵੇਖਦਿਆਂ ਵੇਖਦਿਆਂ ਨਿਬੇੜ ਦਿੱਤੀ।
ਮੁਗਲਸ ਖਾਨ ਆਨ ਗੁਰ ਹਨਿਓ,
ਔਰ ਜਿਹੜਾ ਮੁਗਲਸ ਖਾਨ ਸੀ ਉਹਨੂੰ ਖੁਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਮਾਰਿਆ, ਔਰ ਇਹੋ ਜਿਹਾ ਮਾਰਿਆ ਕਿ ਵੇਖਦਿਆਂ ਕਈਆਂ ਨੂੰ ਗਛੀਆਂ ਪੈ ਗਈਆਂ, ਕਈਆਂ ਦੀਆਂ ਅੱਖਾਂ ਤੱਡੀਆਂ ਰਹਿ ਗਈਆਂ।
ਭਇਓ ਕੋਪ ਹਜ਼ਰਤ ਜਬ ਸੁਣਿਓ,
ਜਦੋਂ ਬਾਦਸ਼ਾਹ ਨੇ ਗੱਲਾਂ ਸੁਣੀਆਂ, ਬਾਦਸ਼ਾਹ ਸੀ ਬੜਾ ਗੁੱਸੇ ਵਿੱਚ ਆਇਆ, ਸ਼ਾਹਜਹਾਨ ਬਹੁਤ ਜ਼ਿਆਦਾ ਗੁੱਸੇ ਵਿੱਚ ਆਇਆ।
ਇਸ ਬਿਦ ਜੇ ਗੁਰ ਕਰਹਿ ਟਿਠਾਈ,
ਕਹਿਣ ਲੱਗਾ ਜੇ ਏਦਾਂ ਗੁਰੂ ਸਾਹਿਬ ਢੀਠ ਪੁਣਾ ਕਰਦੇ ਨੇ,
ਸਗਰੇ ਦੇਸ਼ ਫਤੂਰ ਉਠਾਈ,
ਇਹ ਤਾਂ ਸਾਡੇ ਸਾਰੇ ਦੇਸ਼ ਚ ਫਤੂਰ ਪਾ ਦੇਣਗੇ, ਸਾਡਾ ਸਾਰਾ ਦੇਸ਼ ਉਜਾੜ ਕੇ ਰੱਖ ਦੇਣਗੇ ਏਦਾਂ
ਬੰਦਹ ਕੈ ਮਾਰਹ ਨਹ ਜਾਵਦ
ਜਦੋਂ ਤੱਕ ਗੁਰੂ ਨੂੰ ਪਕੜ ਕੇ ਬੰਨਦੇ ਨਹੀਂ ਕੈਦ ਨਹੀਂ ਕਰਦੇ ਜਾਂ ਮਾਰਦੇ ਨਹੀਂ
ਦੇਸ਼ ਰੋ ਹਮ ਕੋ ਸ਼ਾਂਤ ਨਾ ਤਾਵਦ
ਨਾ ਸਾਡੇ ਦੇਸ਼ ਚ ਸ਼ਾਂਤੀ ਰਹਿਣੀ ਹੈ ਨਾ ਸਾਨੂੰ ਸ਼ਾਂਤੀ ਮਿਲਣੀ ਹੈ
ਕਾਨੀ ਉਮਰਾਵ ਸਮੀਪ ਬੁਲਾਏ
ਬਹੁਤ ਸਾਰੇ ਉਮਰਾਵ ਬਹੁਤ ਸਾਰੇ ਅਹਿਲਕਾਰ ਬਾਦਸ਼ਾਹ ਨੇ ਸੱਦ ਲਏ ਹੁਣ ਆਪਣੀ ਬੇਰੀ ਇਹਨੂੰ ਸੋਚਦਾ ਵੀ ਸਾਡੀ ਦੇਸ਼ ਚ ਸ਼ਾਂਤੀ ਨਹੀਂ ਰਹਿਣੀ ਜਦੋਂ ਸਤਿਗੁਰਾਂ ਦਾ ਘੋੜਾ ਖੋਇਆ ਉਦੋਂ ਨਹੀਂ ਸੋਚਿਆ ਵੀ ਉਧਰ ਦੂਜੇ ਪਾਸੇ ਜਿਨ੍ਹਾਂ ਦਾ ਲੱਖ ਰੁਪਏ ਦੀ ਲਾਗਤ ਦਾ ਘੋੜਾ ਉਹਨਾਂ ਦੇ ਸਿੱਖ ਕੋਲੋਂ ਖੋਹ ਰਿਹਾ ਸਿੱਖ ਕਿੰਨਾ ਦੁਖੀ ਹੋਣਾ ਉਹ ਕਿੰਨਾ ਅਸ਼ਾਂਤ ਹੋਇਆ ਹੋਵੇਗਾ ਆਪਣੀਆਂ ਵਧੀਕੀਆਂ ਨਹੀਂ ਸੀ ਦਿਸਦੀਆਂ ਜੋ ਕਰਦੇ ਸੀ ਸਤਿਗੁਰੂ ਜੀ ਨੇ ਉਹਨਾਂ ਵਧੀਕੀਆਂ ਦਾ ਖੰਡਨ ਕਰਦਿਆਂ ਤਲਵਾਰ ਚੁੱਕੀ ਤੇ ਹੁਣ ਕਹਿੰਦਾ ਸਾਡੇ ਦੇਸ਼ ਦੀ ਸ਼ਾਂਤੀ ਨੂੰ ਖਤਰਾ ਪੈ ਗਿਆ ਕਹਿੰਦਾ ਏਦਾਂ ਸਾਡਾ ਦੇਸ਼ ਸ਼ਾਂਤ ਨਹੀਂ ਰਹਿਣਾ ਇਹਨੇ ਉਸੇ ਵੇਲੇ ਆਪਣੇ ਜਿੰਨੇ ਦੇ ਚਾਪਲੂਸ ਜੇ ਵਜ਼ੀਰ ਅਹਿਲਕਾਰ ਸੀ ਸਾਰੇ ਸੱਦ ਲਏ
ਜਿਨ ਮਹਿ ਮੁਖ ਵਜ਼ੀਰ ਖਾਂ ਆਏ
ਪਰਮੇਸ਼ਰ ਵੱਲੋਂ ਹੀ ਉਹਨਾਂ ਵਜ਼ੀਰਾਂ ਦੇ ਵਿੱਚ ਇੱਕ ਗੁਰੂ ਘਰ ਦਾ ਸੇਵਕ ਵਜ਼ੀਰ ਖਾਨ ਜੋ ਬੜਾ ਬਜ਼ੁਰਗ ਸੀ ਉਹ ਵੀ ਆ ਗਿਆ
ਜਹਾਂਗੀਰ ਕੇ ਨਿਕਟ ਰਹੰਤਾ
ਵਜ਼ੀਰ ਖਾਨ ਜਿਹੜਾ ਸੀ ਇਹ ਬਜ਼ੁਰਗ ਵਜ਼ੀਰ ਸੀ ਬੜਾ ਸਿਆਣਾ ਸੀ ਦੂਰ ਅੰਦੇਸ਼ੀ ਬਿਰਤੀ ਵਾਲਾ ਸੀ ਇਹ ਗੁਰੂ ਅਰਜਨ ਦੇਵ ਸਾਹਿਬ ਦਾ ਸੇਵਕ ਸੀ ਛੇਵੇਂ ਪਾਤਸ਼ਾਹ ਕੋਲ ਵੀ ਆਉਂਦਾ ਰਿਹਾ ਤੇ ਬਾਦਸ਼ਾਹ ਜਹਾਂਗੀਰ ਦੇ ਸਮੇਂ ਦਾ ਵਜ਼ੀਰ ਸੀ
ਮਾਨੈ ਹਜ਼ਰਤ ਜਥਾ ਕਹੰਤਾ
ਇਹਦਾ ਬੜਾ ਸਨਮਾਨ ਕਰਦਾ ਸੀ ਸ਼ਾਹਜਹਾਨ ਨਾ ਵੀ ਇਹ ਵੱਡਾ ਹੈ ਤੇ ਮੇਰੇ ਪਿਓ ਦੇ ਨਾਲ ਵੀ ਉਹਦਾ ਸਲਾਹ ਕਰ ਰਿਹਾ ਇਸ ਕਰਕੇ ਬਾਦਸ਼ਾਹ ਸ਼ਾਹਜਹਾਨ ਵੀ ਵਜ਼ੀਰ ਖਾਨ ਦਾ ਬਹੁਤ ਅਦਬ ਕਰਦਾ ਸੀ
ਬੋਲਿਓ ਸ਼ਾਹ ਸਬਿਨ ਕੇ ਸੰਗ
ਵਜ਼ੀਰ ਖਾਨ ਵੀ ਆ ਕੇ ਬੈਠਾ ਬਾਦਸ਼ਾਹ ਬੋਲਿਆ ਕਹਿਣ ਲੱਗਾ
ਸੁਣਿਓ ਹੋਏ ਤੁਮ ਗੁਰੂ ਪ੍ਰਸੰਗ
ਕਹਿਣ ਲੱਗਾ ਵਜ਼ੀਰੋ ਸੁਣੋ ਤੁਹਾਨੂੰ ਪਤਾ ਹੋਣਾ ਗੁਰੂ ਜੀ ਦੇ ਬਾਬਤ ਜਿਹੜਾ ਪ੍ਰਸੰਗ ਚੱਲ ਰਿਹਾ
ਮਹਾ ਸ਼ਤਰੂ ਸਮਕੀਨੀ ਬਾਤ
ਗੁਰੂ ਜੀ ਨੇ ਸਾਡੇ ਨਾਲ ਬੜੀ ਵੱਡੀ ਦੁਸ਼ਮਣਾਂ ਵਾਲੀ ਗੱਲ ਕੀਤੀ ਹੈ
ਸੈਨਾ ਪਠੀ ਪਈ ਸਭ ਘਾਤ
ਆਪਾਂ ਸੈਨਾ ਭੇਜੀ ਸੀ ਉਹਨਾਂ ਕੋਲ ਉਹਨਾਂ ਨੇ ਸਾਰੀ ਮਾਰ ਮੁਕਾਈ ਹੈ
ਅਬ ਗਵਨੋ ਉਮਰਾਵ ਕਨੇਰੇ
ਹੁਣ ਤੁਸੀਂ ਜਾਓ ਸਾਰੇ ਉਮਰਾਵ ਅਫਸਰ ਇਕੱਠੇ ਹੋ ਕੇ
ਤੋਪ ਜਮੂਰੇ ਲਿਹੋ ਵਡੇਰੇ
ਲੈ ਜੋ ਤੋਪਾਂ ਜਮੂਰ ਵੱਡੀਆਂ ਵੱਡੇ ਰਹਿਕਲੇ ਜਿੰਨੇ ਨੇ ਦਸਤੇ ਨੇ ਫੌਜਾਂ ਦੇ ਲੈ ਜਾਓ
ਕਹਿ ਅਨਹ ਕਹਿ ਕਰੋ ਸੰਘਾਰ
ਜਿੰਨੀ ਫੌਜ ਲਿਜਾਣੀ ਚਾਹੁੰਦੇ ਹੋ ਲੈ ਜਾਓ ਅਣਗਿਣਤ ਤੇ ਜਾ ਕੇ ਗੁਰੂ ਨੂੰ ਫੜ ਕੇ ਲੈ ਆਓ ਜੇ ਨਹੀਂ ਫੜੇ ਜਾਂਦੇ ਤੇ ਮਾਰ ਦਿਓ
ਓਹੇ ਤਿਦਾਰਕ ਕਰ ਬੇਰਾਰ
ਉਹਨਾਂ ਨੂੰ ਲੜਾਈ ਕਰਨ ਦਾ ਦੰਡ ਭੁਗਤਣਾ ਪਵੇਗਾ ਮੇਰੀ ਫੌਜ ਮਾਰਨ ਦਾ ਦੰਡ ਭੁਗਤਣਾ ਪਵੇਗਾ
ਲਿਓ ਬਾਜ ਸੋ ਦਿਓ ਨਾ ਕੋਈ
ਮੇਰਾ ਬਾਜ ਉਹਨਾਂ ਨੇ ਖੋਇਆ ਉਹ ਵਾਪਸ ਨਹੀਂ ਮੋੜਿਆ ਉਹ ਤਾਂ ਕਿਤੇ ਮੋੜਨਾ ਸੀ
ਹਰਿਓ ਲਰਿਓ ਲਸ਼ਕਰ ਸੰਗ ਸੋਈ
ਸਗੋਂ ਮੇਰਾ ਲਸ਼ਕਰ ਵੀ ਮਾਰ ਮੁਕਾਇਆ ਹੈ
ਸਭ ਉਮਰਾਵਨ ਕਹਿਓ ਸੁਣਾਏ
ਬਾਦਸ਼ਾਹ ਦੀ ਇਹ ਗੱਲ ਸੁਣ ਕੇ ਜਿੰਨੇ ਉਹਦੇ ਅਹਿਲਕਾਰ ਉਮਰਾਵ ਬੈਠੇ ਸਭ ਨੇ ਉਹਦੀ ਗੱਲ ਚ ਹਾਮੀ ਭਰੀ ਤੇ ਬੋਲੇ
ਜਿਉ ਰਾਵਰ ਕੀ ਹੋਏ ਰਜ਼ਾਏ
ਕਹਿੰਦੇ ਬਾਦਸ਼ਾਹ ਸਲਾਮਤ ਜਿਵੇਂ ਕਹਿੰਦੇ ਹੋ ਤੁਸੀਂ ਅਸੀਂ ਉਸੇ ਤਰ੍ਹਾਂ ਹੀ ਕਰਾਂਗੇ
ਸੁਨਤ ਵਜ਼ੀਰ ਖਾਨ ਕਰ ਜੋਰੇ
ਪਰ ਵਜ਼ੀਰ ਖਾਨ ਸਿਆਣਾ ਸੀ ਕੋਲੋਂ ਬੋਲਿਆ ਹੱਥ ਜੋੜ ਕੇ ਕਹਿਣ ਲੱਗਾ
ਤੁਮਰੇ ਬਾਜ਼ ਨਹੀਂ ਕਿਤ ਥੋਰੇ
ਕਹਿਣ ਲੱਗੇ ਬਾਦਸ਼ਾਹ ਸਲਾਮਤ ਇਹ ਦੱਸ ਵੀ ਤੇਰੇ ਕੋਲ ਬਾਜਾਂ ਦਾ ਕਾਲ ਪੈ ਗਿਆ ਸਿਆਣਾ ਸੀ ਨਾ ਕਹਿਣ ਲੱਗਾ ਬਾਦਸ਼ਾਹ ਤੇਰੇ ਕੋਲ ਬਾਜਾਂ ਦਾ ਕਾਲ ਪੈ ਗਿਆ ਵੀ ਤੇਰੇ ਕੋਲ ਬਾਜ ਥੋੜੇ ਹੈ
ਹਾਂਜੀ ਅਨਿਕ ਵਲਾਇਤ ਤੇ ਚੱਲ ਆਵੇ
ਕਿੰਨੇ ਬਾਜ ਤੇਰੇ ਕੋਲ ਵਲੈਤਾਂ ਤੋਂ ਚੱਲ ਕੇ ਆਉਂਦੇ ਨੇ
ਲਿਹੋ ਮੰਗਾਏ ਜੇ ਟਿਕ ਮਨ ਪਾਵੇ
ਤੂੰ ਜਿੰਨੇ ਚਾਹੇ ਬਾਜ ਮੰਗਾ ਸਕਦਾ ਮੈਂ ਮੰਗਾ ਦਿੰਦਾ ਤੈਨੂੰ ਬਾਜ ਕਿੰਨੇ ਚਾਹੀਦੇ ਨੇ
ਪਿਤਾ ਆਪ ਕੇ ਟਿਕ ਗੁਰ ਗਏ
ਸੁਣ ਜਿਨ੍ਹਾਂ ਨਾਲ ਤੂੰ ਲੜਾਈ ਪਾ ਰਿਹਾ ਕਲੇਸ਼ ਪਾ ਰਿਹਾ ਉਹਨਾਂ ਦਾ ਸਤਿਕਾਰ ਤੇਰਾ ਪਿਓ ਕਿੰਨਾ ਰੱਖਦਾ ਸੀ ਬਾਦਸ਼ਾਹ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਉਹ ਆਪ ਜਾਂਦਾ ਸੀ
ਕਿੰਚ ਬੇਗ ਮੈਂ ਲਿਆਵਤ ਪਏ
ਆ ਵੇਖ ਆ ਕਿੰਚ ਬੇਗ ਵੀ ਜਿਹੜਾ ਸੀ ਵੀ ਗੁਰੂ ਘਰ ਦਾ ਸ਼ਰਧਾਲੂ ਸੀ ਤੇ ਵਜ਼ੀਰ ਖਾਨ ਦਾ ਮਿੱਤਰ ਸੀ ਆ ਮੇਰੇ ਨਾਲ ਕਿੰਚ ਬੇਗ ਬੈਠਾ ਮੈਂ ਆਪ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰਕੇ ਤੇਰੇ ਪਿਤਾ ਕੋਲ ਲੈ ਕੇ ਆਇਆ ਸੀ ਦਿੱਲੀ
ਚੰਦ ਦੀਵਾਨੀ ਉਪਾਏ ਬਣਾਏ
ਜਦੋਂ ਦਿੱਲੀ ਆਏ ਤੇ ਚੰਦੂ ਨੇ ਖੋਟ ਕਮਾਈ ਚੰਦੂ ਨੇ ਬਹੁਤ ਵੱਡਾ ਪਾਪ ਕੀਤਾ।
ਦੁਰਗ ਗਵਾਲੀਅਰ ਦੀਏ ਪਹੁੰਚਾਏ,
ਸਤਿਗੁਰਾਂ ਨੂੰ ਗਵਾਲੀਅਰ ਦੇ ਕਿਲੇ ਚ ਪਹੁੰਚਦਾ ਕਰ ਦਿੱਤਾ ਚੰਦੂ ਨੇ।
40 ਦਿਵਸ ਬੀਤ ਗਏ ਜਬ ਹੂੰ,
ਜਦੋਂ 40 ਦਿਨ ਲੰਘ ਗਏ ਉੱਥੇ,
ਇਸਮੈਂ ਸ਼ੇਰ ਆਏ ਦੁਆ ਤਬ ਹੂੰ,
ਰਾਤ ਨੂੰ ਦੋ ਸ਼ੇਰ ਆਉਂਦੇ ਸੀ ਤੇਰੇ ਪਿਤਾ ਦੀ ਛਾਤੀ ਤੇ ਆ ਕੇ ਪੈਰ ਧਰ ਲੈਂਦੇ ਸੀ।
ਹਜ਼ਰਤ ਕੀ ਛਾਤੀ ਧਰ ਪਾਏ,
ਆ ਕੇ ਹਜ਼ਰਤ ਜਹਾਂਗੀਰ ਦੀ ਛਾਤੀ ਤੇ ਜਦੋਂ ਪੈਰ ਧਰਦੇ ਸਨ,
ਡਰ ਕਰ ਸਤਿਗੁਰ ਕੋ ਚਿਤ ਲਿਆਏ,
ਡਰ ਕੇ ਸਤਿਗੁਰਾਂ ਦਾ ਧਿਆਨ ਧਾਰਦਾ ਸੀ, ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦਾ ਸੀ।
ਦੋਨੋ ਹੱਥ ਨ ਗਹੇ ਰੁਮਾਲ,
ਸਤਿਗੁਰੂ ਆਪਣੇ ਦੋਹਾਂ ਹੱਥਾਂ ਚ ਰੁਮਾਲ ਪਕੜ ਕੇ,
ਗੁਰੂ ਹਟਾਵੇ ਬਲ ਕੇ ਨਾਲ,
ਆਪਣੇ ਬਲ ਨਾਲ ਉਹਨਾਂ ਸ਼ੇਰਾਂ ਨੂੰ ਪਿੱਛੇ ਹਟਾ ਦਿੰਦੇ ਸਨ।
ਉਹਨੇ ਆਵਾਜ਼ ਕੋ ਸੁਣ ਹੈ ਐਸੇ,
ਫਿਰ ਉਹਨੂੰ ਆਵਾਜ਼ ਸੁਣਾਈ ਦਿੰਦੀ ਸੀ ਬਾਦਸ਼ਾਹ ਨੂੰ, ਬੰਦਾ ਨੀ ਸੀ ਦਿਸਦਾ ਕੋਈ, ਆਵਾਜ਼ ਸੁਣਦੀ ਸੀ ਜਹਾਂਗੀਰ ਨੂੰ,
ਗੁਰੂ ਹਕਾਰੋ ਜੈਸੇ ਕੈਸੇ,
ਜਿਵੇਂ ਕਿਵੇਂ ਕਰਕੇ ਤੂੰ ਕਿਲੇ ਚੋਂ ਸਤਿਗੁਰਾਂ ਨੂੰ ਵਾਪਸ ਸੱਦ,
ਉਦ ਪ੍ਰਾਤ ਕੇ ਮੂਹੇ ਬੁਲਾਇਓ,
ਅਗਲਾ ਦਿਨ ਚੜ੍ਹਦਿਆਂ ਬਾਦਸ਼ਾਹ ਨੇ ਮੈਨੂੰ ਬੁਲਾਇਆ,
ਇਸ ਪ੍ਰਸੰਗ ਕੋ ਸਰਬ ਸੁਣਾਇਓ,
ਮੈਨੂੰ ਇਹ ਸਾਰਾ ਪ੍ਰਸੰਗ ਸੁਣਾਇਆ,
ਲੈਣ ਹੇਤ ਜਬ ਮੂਹੇ ਪਠਾਵਾ,
ਜਦੋਂ ਮੈਨੂੰ ਭੇਜਿਆ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਚੋਂ ਲਿਆਉਣ ਲਈ,
ਦਾਰੁਣ ਸ਼ੇਰ ਨਾ ਫੇਰ ਦਿਖਾਵਾ,
ਉਹਨੂੰ ਫਿਰ ਉਹ ਭਿਆਨਕ ਸ਼ੇਰ ਨਹੀਂ ਦਿਸੇ,
ਤਿਨਕੇ ਕਹੇ 52 ਰਾਜੇ,
ਤੇਰੇ ਪਿਤਾ ਨੇ ਕਿੰਨਾ ਅਦਬ ਰੱਖਿਆ ਗੁਰੂ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਹਿਣ ਤੇ 52 ਰਾਜੇ
ਛੋੜ ਦੀਏ ਆਪਣੇ ਸੁਖ ਕਾਜੇ,
ਆਪਣੇ ਸੁਖ ਲਈ ਛੱਡ ਦਿੱਤੇ ਸਨ, ਕਿਲੇ ਚੋਂ ਰਿਹਾ ਕਰ ਦਿੱਤੇ ਸੀ,
ਨਿਕਟ ਬੁਲਾਏ ਅਜਿਕ ਸਨਮਾਨੇ,
ਔਰ ਆਪਣੇ ਕੋਲ ਸੱਦ ਕੇ ਗੁਰੂ ਜੀ ਦਾ ਕਿੰਨਾ ਸਨਮਾਨ ਕੀਤਾ, ਤੂੰ ਵੀ ਵੇਖਦਾ ਰਿਹਾ, ਤੂੰ ਵੀ ਕੋਲ ਸੀ ਉਦੋਂ,
ਜਬਰ ਜਵਾਹਰ ਅਰਪਨ ਠਾਨੇ,
ਜਬਰ ਜਵਾਹਰ ਰਾਤ ਉਹਨੇ ਸਤਿਗੁਰਾਂ ਨੂੰ ਭੇਟਾ ਕੀਤੇ ਸੀ ਜਹਾਂਗੀਰ ਨੇ,
ਤਿਨਕੇ ਕਹੇ ਚੰਦੂ ਗਹਿਵਾਯੋ,
ਫਿਰ ਉਹਨਾਂ ਦੇ ਕਹਿਣ ਤੇ ਚੰਦੂ ਹਵਾਲੇ ਕਰ ਦਿੱਤਾ ਸੀ ਗੁਰੂ ਜੀ ਦੇ, ਕਿੱਡਾ ਵੱਡਾ ਦੀਵਾਨ ਸੀ ਜਹਾਂਗੀਰ ਦਾ,
ਪਿਤਾ ਬੈਰ ਤੇ ਗੁਰ ਮਰਵਾਯੋ,
ਗੁਰੂ ਪਾਤਸ਼ਾਹ ਨੇ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਚੰਦੂ ਕੋਲੋਂ ਲਿਆ,
ਕਰਾਮਾਤ ਕੇ ਤਨੀ ਵਡੇਰੇ,
ਕਰਾਮਾਤਾਂ ਦੇ ਧਨੀ ਸਨ, ਮਾਲਕ ਸਨ ਵੱਡੇ,
ਬਾਕ ਤੇ ਹਤੈ ਕਨੇਰੇ,
ਬਚਨ ਕਰਕੇ ਮਾਰ ਸਕਦੇ ਨੇ, ਏਡੇ ਬਲੀ ਨੇ ਗੁਰੂ ਹਰਗੋਬਿੰਦ ਸਾਹਿਬ,
ਸੰਗ ਰੱਖੇ ਆਪਣੇ ਚਿਰਕਾਲ,
ਜਹਾਂਗੀਰ ਨੇ ਕਿੰਨਾ ਲੰਮਾ ਅਰਸਾ ਉਹਨਾਂ ਨੂੰ ਆਪਣੇ ਨਾਲ ਰੱਖਿਆ,
ਨਿਜ ਸੈਨਾ ਦੇ ਕਰ ਸੰਗ ਨਾਲ,
ਔਰ ਆਪਣੀ ਸੈਨਾ ਵੀ ਉਹਨਾਂ ਦੇ ਨਾਲ ਭੇਜ ਦਿੰਦਾ,
ਕਰਤ ਰਹੇ ਸਭ ਰੀਤ ਅਦਾਇਬ,
ਸਰਬ ਰੀਤੀਆਂ ਨਾਲ ਜਹਾਂਗੀਰ ਨੇ ਗੁਰੂ ਜੀ ਦਾ ਬਹੁਤ ਅਦਬ ਰੱਖਿਆ,
ਪਿਖ ਕਰ ਪ੍ਰੇਮ ਰਹੇ ਸੰਗ ਸਾਹਿਬ,
ਔਰ ਗੁਰੂ ਹਰਗੋਬਿੰਦ ਸਾਹਿਬ ਵੀ ਤੇਰੇ ਪਿਤਾ ਨਾਲ ਬੜਾ ਪ੍ਰੇਮ ਕਰਕੇ ਉਹਦੇ ਨਾਲ ਰਹੇ,
ਸੋ ਤੁਮ ਜਾਣਤ ਹੋ ਸਭ ਭਾਂਤ,
ਬਾਦਸ਼ਾਹ ਇਹ ਗੱਲਾਂ ਮੈਂ ਤਾਂ ਦੁਹਰਾ ਰਿਹਾ ਵੀ ਤੈਨੂੰ ਭੁੱਲ ਗਈਆਂ ਨੇ, ਤੈਨੂੰ ਪਤਾ ਵੀ ਨੇ, ਤੂੰ ਆਪ ਵੇਖਿਆ ਸਾਰਾ ਕੁਝ,
ਕਹਾਂ ਸੁਣਾਵੋ ਮੈਂ ਕਰ ਬਾਤ,
ਜੇ ਤੈਨੂੰ ਨਾ ਪਤਾ ਹੋਵੇ ਤੇ ਮੈਂ ਤੈਨੂੰ ਸੁਣਾਵਾਂ,
ਰਾਵਰ ਕੇ ਸ਼ਰੀਰ ਕੀ ਖੈਰ,
ਬਾਦਸ਼ਾਹ ਕਿਉਂ ਆਪਣਾ ਵੈਰੀ ਬਣਦਾ, ਗੁਰੂ ਸਾਹਿਬ ਦਾ ਵੈਰੀ ਬਣਨ ਦੇ ਨਾਲ ਗੁਰੂ ਸਾਹਿਬ ਦਾ ਨੀ ਕੁਝ ਜਾਣਾ, ਤੂੰ ਆਪਣਾ ਸਭ ਕੁਝ ਵਿਗਾੜ ਲੈਣਾ, ਤੁਰੇ ਤਨ ਦੀ ਖੈਰ ਮੰਗ,
ਚਾਹੇ ਸਦਾ ਨਾ ਕਰੋ ਗੁਰ ਬੈਰ,
ਜੇ ਤੂੰ ਚਾਹੁੰਦਾ ਵੀ ਤੇਰੇ ਤਨ ਦੀ ਖੈਰ ਰਵੇ ਤੇ ਗੁਰੂ ਨਾਲ ਵੈਰ ਨਾ ਕਮਾ, ਜੇ ਤੂੰ ਚਾਹੁੰਦਾ ਤੂੰ ਸੁਖੀ ਰਵੇ ਤੇ ਗੁਰੂ ਸਾਹਿਬ ਨਾਲ ਦੁਸ਼ਮਣੀ ਨਾ ਕਰ,
ਅਜ਼ਮਤ ਜੁੱਤ ਸ਼੍ਰੀ ਨਾਨਕ ਗਾਦੀ,
ਗੁਰੂ ਨਾਨਕ ਸਾਹਿਬ ਦੀ ਗੱਦੀ ਸਰਬ ਕਰਾਮਾਤਾਂ ਨਾਲ ਭਰੀ ਹੋਈ ਹੈ,
ਕਰੇ ਸੇਵ ਬਨੀਅਤ ਅਹਿਲਾਦੀ,
ਉਹਨਾਂ ਦੀ ਸੇਵਾ ਕਰਕੇ ਖੁਸ਼ੀਆਂ ਮਿਲਦੀਆਂ ਨੇ, ਉਹਨਾਂ ਅੱਗੇ ਝੁਕ ਕੇ ਬਖਸ਼ਿਸ਼ਾਂ ਮਿਲਦੀਆਂ ਨੇ,
ਵਿਗੜਨ ਤੇ ਪਾਏ ਨਾ ਕਲਿਆਣ,
ਜੇ ਵਿਗਾੜ ਪਾਏਗਾ ਤੇ ਤੈਨੂੰ ਕਲਿਆਣ ਨੀ ਮਿਲਣੀ, ਸੁਖ ਨੀ ਮਿਲਣਾ,
ਇਹ ਤੋਂ ਸਾਰੇ ਬਿਦਤ ਜਹਾਨ,
ਇਹ ਗੱਲ ਸਾਰੇ ਜਗਤ ਵਿੱਚ ਪ੍ਰਗਟ ਹੈ ਬਾਦਸ਼ਾਹ,
ਮੀਆਂ ਮੀਰ ਪੀਰ ਗੰਭੀਰ,
ਵੇਖ ਸਾਈਂ ਮੀਆਂ ਮੀਰ ਕਿੰਨੇ ਵੱਡੇ ਮੁਸਲਮਾਨਾਂ ਦੇ ਫਕੀਰ ਹੋਏ ਨੇ,
ਮਾਨੈ ਤੁਰਕਾਨੋ ਲਖ ਧੀਰ,
ਜਿਨ੍ਹਾਂ ਨੂੰ ਸਾਰਾ ਤੁਰਕਾਨਾ ਮੰਨਦਾ ਹੈ,
ਕਿਨਹੋ ਅਦਾਇਬ ਕੇ ਟਿਕ ਰਾਖਾ,
ਵੇਖ ਉਹਨਾਂ ਨੇ ਵੀ ਕਿੰਨਾ ਅਦਬ ਰੱਖਿਆ ਗੁਰੂ ਹਰਗੋਬਿੰਦ ਸਾਹਿਬ ਦਾ ਸਾਈਂ ਮੀਆਂ ਮੀਰ ਨੇ,
ਤੁਮ ਪੁੱਛਾ ਗੁਰ ਜਸ ਅਭਿਲਾਖਾ,
ਪੁੱਛਿਆ ਸੀ ਨਾ ਬਾਦਸ਼ਾਹ, ਸ਼ਾਹਜਹਾਨ ਨੇ ਪੁੱਛਿਆ ਸੀ ਸਾਈਂ ਮੀਆਂ ਮੀਰ ਨੂੰ, ਤੇ ਸਾਈਂ ਮੀਆਂ ਮੀਰ ਨੇ ਤੁਹਾਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਕਰਕੇ ਸੁਣਾਇਆ ਸੀ,
ਗੁਰ ਖੁਦਾਏ ਕੇ ਰੂਪ ਬਤਾਏ,
ਉਹਨਾਂ ਨੇ ਕਿਹਾ ਸੀ ਤੈਨੂੰ ਕਿ ਗੁਰੂ ਹਰਗੋਬਿੰਦ ਸਾਹਿਬ ਆਪ ਖੁਦਾ ਨੇ, ਆਪ ਹੀ ਅੱਲਾ ਹਨ,
ਸਕਲ ਪੀਰ ਜਿਹੇ ਨਿਸ ਦਿਨ ਧਿਆਏ,
ਸਾਰੇ ਪੀਰ ਉਹਨਾਂ ਨੂੰ ਰਾਤ ਦਿਨ ਧਿਆਉਂਦੇ ਨੇ,
ਜੇ ਰਿਸ ਕਰ ਸ਼੍ਰੀ ਹਰਗੋਬਿੰਦ,
ਜੇ ਕਰਕੇ ਤੇ ਬੀਰ ਰਸ ਵਿਚ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ,
ਕਹਿ ਕੁਵਾਕ ਬਨ ਸ਼ਤਰ ਮਨਿੰਦ,
ਜੇ ਉਹਨਾਂ ਨੇ ਕੋਈ ਇਹੋ ਜਿਹਾ ਵਾਕ ਕਰ ਦਿੱਤਾ ਬਾਦਸ਼ਾਹ ਤੇਰਾ ਕੱਖ ਨੀ ਰਹਿਣਾ, ਕੱਖ ਨਹੀਂ ਬਚਣਾ ਉਹਨਾਂ ਦੇ, ਇੱਕ ਬਚਨ ਨਾਲ ਬਾਦਸ਼ਾਹ ਭਿਖਾਰੀ ਬਣ ਜਾਂਦੇ ਆ।
ਕੋਨੇ ਉਪਾਏ ਨੈ ਬਨ ਹੈ ਕੋਈ,
ਫਿਰ ਮੁੜ ਕੇ ਨੀ ਕੋਈ ਉਪਾ ਸੁਝਣਾ, ਕੋਈ ਰਸਤਾ ਨੀ ਲੱਭਣਾ।
ਮਿਟ ਹੈ ਨਹੀਂ ਸਫਲ ਸੋ ਹੋਈ,
ਜਿਹੜਾ ਬਚਨ ਉਹ ਕਰ ਦਿੰਦੇ ਨੇ ਉਹ ਮਿਟਦਾ ਨਹੀਂ ਸਫਲ ਹੁੰਦਾ।
ਕੁਸ਼ਲ ਸ਼ਰੀਰ ਆਪ ਕੀ ਚਾਹੀ,
ਬਾਦਸ਼ਾਹ ਮੈਂ ਤਾਂ ਤੇਰੇ ਸ਼ਰੀਰ ਦੀ ਸੁੱਖ ਮੰਗਦਾ, ਬਾਜ ਤਾਂ ਕਈ ਆਉਂਦੇ ਜਾਂਦੇ ਰਹਿਣਗੇ।
ਯਾ ਤੇ ਮੈਂ ਤੁਮ ਸੋ ਇਹ ਕਹੀ,
ਮੈਂ ਤੇਰਾ ਭਲਾ ਮੰਗਦਾ ਹੋਇਆ ਤੈਨੂੰ ਇਹ ਗੱਲ ਕਹਿਣਾ ਤੇਰੀ ਸਿਆਣਪ ਦੀ।
ਆਗੇ ਮਾਲਿਕ ਆਪ ਵਿਚਾਰੋ,
ਅੱਗੇ ਤੂੰ ਆਪ ਮਾਲਕ ਹੈ ਤੇਰੀ ਮਰਜ਼ੀ, ਤੈਨੂੰ ਨਹੀਂ ਆਪਣਾ ਸਰੀਰ ਚੰਗਾ ਲੱਗਦਾ, ਤੁਰਦਾ ਫਿਰਦਾ ਤੈਨੂੰ ਆਪਣਾ ਆਪ ਨਹੀਂ ਚੰਗਾ ਲੱਗਦਾ, ਤੇ ਫਿਰ ਜੋ ਮਰਜ਼ੀ ਕਰ ਤੇਰੀ ਮਰਜ਼ੀ।
ਆਪਣੀ ਭਲੀ ਬੁਰੀ ਨਿਰਧਾਰੋ,
ਆਪਣਾ ਭਲਾ ਬੁਰਾ ਤੂੰ ਆਪ ਹੀ ਸੋਚ ਆ, ਜਿਹੜੀ ਤੇਰੀ ਫੌਜ ਬੈਠੀ ਹੈ ਜਿਨ੍ਹਾਂ ਨੂੰ ਤੂੰ ਭੇਜਣਾ, ਇਹ ਤੁਰਦੇ ਫਿਰਦੇ ਨਹੀਂ ਚੰਗੇ ਲੱਗਦੇ ਤੈਨੂੰ ਤੇ ਭੇਜ ਦੇ।
ਹਰ ਮੈਂ ਸੁਣਿਓ ਸੋ ਕਿਨ ਹੋਇਓ ਚਾਰੇ,
ਨਾਲੇ ਮੈਂ ਇਹ ਗੱਲ ਸੁਣੀ ਹੈ ਤੇ ਮੈਨੂੰ ਕਿਸੇ ਨੇ ਦੱਸੀ ਹੈ।
ਸ਼੍ਰੀ ਅੰਮ੍ਰਿਤਸਰ ਸ਼ੋਰ ਸਿਧਾਰੇ,
ਗੁਰੂ ਸਾਹਿਬ ਇਸ ਵੇਲੇ ਅੰਮ੍ਰਿਤਸਰ ਸ਼ਹਿਰ ਵੀ ਕੋਈ ਨੀ, ਇਹ ਵੀ ਵੇਖੋ ਨੀਤੀ ਸੀ ਬਾਦ ਵਜ਼ੀਰ ਖਾਨ ਵੀ ਵਰਤ ਰਿਹਾ, ਸਤਿਗੁਰੂ ਜੀ ਨੇ ਵੀ ਵਰਤੀ ਹੈ। ਕਹਿਣ ਲੱਗਾ ਵੀ ਮੈਂ ਸੁਣਿਆ ਵੀ ਉਹ ਅੰਮ੍ਰਿਤਸਰ ਸ਼ਹਿਰ ਚ ਕੋਈ ਨੀ ਇਸ ਵੇਲੇ ਚਲੇ ਗਏ ਨੇ।
ਚੜ ਲਸ਼ਕਰ ਕਿਤ ਜਾਏ ਪਿਛਾਰੀ,
ਦੱਸ ਉਹਨਾਂ ਦੇ ਪਿੱਛੇ ਤੇਰਾ ਲਸ਼ਕਰ ਕਿੱਥੇ ਜਾਂਦਾ ਰਹੇਗਾ, ਉਹ ਖਬਰੇ ਅੱਗੇ ਕਿੱਧਰ ਗਏ ਨੇ ਕਿੱਧਰ ਨਹੀਂ, ਤੇ ਤੇਰੀਆਂ ਫੌਜਾਂ ਪਿੱਛੇ ਪਿੱਛੇ ਕਿੱਥੇ ਕਿੱਥੇ ਜਾਣਗੀਆਂ।
ਰੌਲਾ ਪਰ ਹੈ ਮੁਲਕ ਮਹਿ ਭਾਰੀ,
ਸਾਰੇ ਮੁਲਕ ਚ ਰੌਲਾ ਪੈ ਜਾਏਗਾ। ਤੇਰੀ ਫੌਜ ਜਦੋਂ ਪਿੱਛੇ ਪਿੱਛੇ ਜਾਏਗੀ, ਕਈ ਪਿੰਡ ਉੱਜੜਨਗੇ, ਕਈ ਤਬਾਹ ਹੋਣਗੇ, ਤੇਰੀਆਂ ਫੌਜਾਂ ਨੇ ਕੋਈ ਖੈਰ ਗੁਜ਼ਾਰਨੀ ਜਿੱਥੇ ਜਾਣਾ, ਤੇ ਸਾਰੇ ਦੇਸ਼ ਵਿੱਚ ਰੌਲਾ ਪਏਗਾ।
ਲੜਨ ਬਿਖੇ ਅਨਗਨ ਹੈ ਦੇਸ਼,
ਇਸ ਲੜਾਈ ਦੇ ਵਿੱਚ ਬਹੁਤ ਦੋਸ਼ ਨੇ।
ਮਮ ਮਤ ਸੁਣੋ ਤਿਆਗ ਦੇਹੋ ਰੋਸ,
ਹਾਲੇ ਵੀ ਮੇਰੀ ਮਤ ਸੁਣ ਤੇ ਰੋਸ ਛੱਡ ਦੇ।
ਸ਼ਾਹ ਜਹਾਂ ਸੁਣ ਰਿਦੇ ਵਿਚਾਰੀ,
ਬਾਦਸ਼ਾਹ ਨੇ ਜਦੋਂ ਇਹ ਗੱਲਾਂ ਸੁਣੀਆਂ ਵਜ਼ੀਰ ਖਾਨ ਦੀਆਂ,
ਉਚਰੇ ਸੱਚ ਭਲੇ ਨਿਰਧਾਰੀ,
ਸਮਝ ਗਿਆ ਵੀ ਵਜ਼ੀਰ ਖਾਨ ਬਿਲਕੁਲ ਸੱਚ ਕਹਿ ਰਿਹਾ।
ਤਨ ਕੀ ਕੁਸ਼ਲ ਸਰਬ ਤੇ ਨੀਕੇ,
ਸਭ ਤੋਂ ਪਹਿਲਾਂ ਸਰੀਰ ਦਾ ਰਾਜੀਪਣ ਹੈ, ਜੇ ਸਰੀਰ ਠੀਕ ਹੈ ਤਾਂ ਸਭ ਕੁਝ ਠੀਕ ਹੈ।
ਦੁੱਖ ਵਿਹੀਨ ਹੋਏ ਚਹਿਵਤ ਜੀ ਕੇ,
ਦੁੱਖ ਵਿਹੂਣਾ ਹੋ ਕੇ ਹੀ ਜੀਵਨ ਚੰਗਾ, ਜੇ ਸਰੀਰ ਨੂੰ ਕੋਈ ਏਦਾਂ ਦੀ ਵਿਆਧੀ ਲੱਗ ਗਈ ਤੇ ਫਿਰ ਕਾਹਦਾ ਜੀਵਨ।
ਤਜਿਓ ਕ੍ਰੋਧ ਕਹਿ ਪਰ ਹੈ ਨਾ ਦੁੰਦ,
ਇਹਨੇ ਕ੍ਰੋਧ ਛੱਡ ਦਿੱਤਾ, ਕਹਿੰਦਾ ਛੱਡੋ ਨਹੀਂ ਲੜਨਾ।
ਸੁਖ ਸੋ ਬਾਸੈ ਮੁਲਖ ਬਿਲੰਦ,
ਕਹਿੰਦੇ ਸੁਖ ਨਾਲ ਮੇਰਾ ਮੁਲਖ ਵਸੇ।
ਤਜਿਓ ਕ੍ਰੋਧ ਕਹਿ ਪਰ ਹੈ ਨਾ ਦੁੰਦ,
ਕ੍ਰੋਧ ਛੱਡ ਦਿੱਤਾ ਵੀ ਹੁਣ ਨਹੀਂ ਲੜਾਈ ਕਰਨੀ।
ਕਹਾ ਬਾਜ ਕੀ ਬਾਤ ਸੋ ਥੋਰੀ,
ਕੋਈ ਨੀ ਬਾਜ ਇਹੋ ਜਿਹਾ ਫਿਰ ਆ ਜਾਏਗਾ।
ਜੋ ਗੁਰ ਲੜੈ ਨਾ ਤਾਂ ਹਮ ਛੋਰੀ,
ਕਹਿੰਦੇ ਜੇ ਗੁਰੂ ਨਾ ਲੜਦੇ ਤਾਂ ਵੀ ਅਸੀਂ ਛੱਡ ਦਿੰਨੇ ਆ।
ਸੁਣ ਕੇ ਕਿੰਚ ਬੇਗ ਤਬ ਕਹਿਓ,
ਲਾ ਕੇ ਕਿੰਚ ਬੇਗ ਬੈਠਾ ਉਹ ਵੀ ਬੋਲਿਆ,
ਗੁਰ ਸੁਭਾਵ ਮੈਂ ਨੀਕੇ ਲਹਿਓ।
ਕਹਿਣ ਲੱਗਾ ਬਾਦਸ਼ਾਹ ਸਲਾਮਤ, ਗੁਰੂ ਸਾਹਿਬ ਦਾ ਇੱਕ ਸੁਭਾਵ ਮੈਂ ਵੀ ਵੇਖਿਆ, ਮੈਂ ਉਹਨਾਂ ਦੇ ਦਰਸ਼ਨ ਕੀਤੇ ਨੇ।
ਦੇਸ਼ ਨਗਰ ਕੋ ਕੁਛ ਨਾ ਕਹੇ,
ਹਾਂ ਉਹ ਦੇਸ਼ ਤੇ ਨਗਰ ਨੀ ਉਜਾੜਨਗੇ, ਹਾਂ ਉਹਨਾਂ ਤੇ ਕੋਈ ਚੜ ਕੇ ਆਵੇ ਤੇ ਖੈਰ ਨਹੀਂ ਕਰਦੇ, ਪਰ ਉਹ ਆਪ ਕੋਈ ਦੇਸ਼ ਕੋਈ ਨਗਰ ਪਿੰਡ ਨਹੀਂ ਉਜਾੜਨਗੇ।
ਅਰ ਹੈ ਸੈਨ ਤੋਰਨ ਹਟ ਗਏ,
ਪਰ ਜੇ ਸੈਨਾ ਭੇਜੇਗਾ ਭਾਵੇਂ ਸਾਰਾ ਦਲ ਭੇਜ ਦੇ ਤਾਂ ਵੀ ਲੜਨ ਨੂੰ ਤਿਆਰ ਹੋਣਗੇ।
ਨਹੀਂ ਫਤੂਰ ਮੁਲਖ ਮੈਂ ਕਰੇ,
ਓਦਾਂ ਨੀ ਉਹ ਫਤੂਰ ਪਾਉਂਦੇ ਵੀ ਜਣੇ ਖੜੇ ਨੂੰ ਮਾਰੀ ਜਾਣ ਪਿੰਡਾਂ ਚ ਜਾ ਕੇ।
ਸਭ ਕੀ ਰੱਖਿਆ ਪਰ ਹਿਤ ਧਰੇ,
ਸਾਰਿਆਂ ਦੀ ਰੱਖਿਆ ਕਰਦੇ ਆ, ਪਰ ਜੇ ਕੋਈ ਚੜ ਕੇ ਆਵੇ ਤੇ ਫਿਰ ਉਹਨੂੰ ਲਾ ਕੇ ਭੇਜਦੇ ਆ।
ਕਹੇ ਸ਼ਾਹ ਇਹੋ ਆਛੀ ਬਾਤ,
ਬਾਦਸ਼ਾਹ ਕਹਿੰਦਾ ਚਲੋ ਇਹ ਵੀ ਚੰਗੀ ਗੱਲ ਹੈ।
ਨਹਿ ਦਲ ਪਠੈ ਹੋਹੇ ਨਰ ਘਾਤ,
ਆਪਾਂ ਦਲ ਭੇਜਣਾ ਹੀ ਨੀ, ਫੌਜ ਭੇਜਣੀ ਨੀ, ਜੇ ਭੇਜਾਂਗੇ ਤੇ ਬਹੁਤੇ ਬੰਦੇ ਮਰਨਗੇ।
ਸ਼੍ਰੀ ਅੰਮ੍ਰਿਤਸਰ ਬਸੇ ਨਾ ਸੋਈ,
ਉਹ ਨਾਲੇ ਹੁਣ ਅੰਮ੍ਰਿਤਸਰ ਸ਼ਹਿਰ ਚ ਵੀ ਨਹੀਂ ਪਏ ਵਸਦੇ।
ਗਮਨੇ ਦੂਰ ਬਿਗਾਰ ਨਾ ਕੋਈ,
ਖਬਰੇ ਕਿੱਥੇ ਦੂਰ ਚਲੇ ਗਏ ਨੇ, ਕਿਹੜੇ ਨਗਰ ਚ ਹੋਣਗੇ।
ਇਮ ਕੈ ਉਰਤੇ ਬਾਤ ਬਿਸਾਰੀ,
ਇੱਦਾਂ ਇਹਨੇ ਹੁਣ ਲੜਨ ਵਾਲੇ ਪਾਸਿਓਂ ਖਿਆਲ ਵਿਸਾਰ ਦਿੱਤਾ।
ਕਰੀ ਮਕੂਫ ਚੜਨ ਕੀ ਤਿਆਰੀ,
ਇਹਨੇ ਇੱਥੋਂ ਚੜਨ ਦੀ ਤਿਆਰੀ ਕੀਤੀ ਵੀ ਵਾਪਸ ਦਿੱਲੀ ਨੂੰ ਚੱਲੀਏ।
ਇਸ ਪ੍ਰਕਾਰ ਲਵਪੁਰ ਮੈਂ ਸ਼ਾਂਤੀ,
ਤੇ ਜਿਹੜੀ ਚੜਾਈ ਗੁਰੂ ਸਾਹਿਬ ਤੇ ਕਰਨੀ ਸੀ ਉਹ ਹਟਾ ਦਿੱਤੀ, ਲਾਹੌਰ ਸ਼ਹਿਰ ਚ ਵੀ ਸ਼ਾਂਤੀ ਵਰਤ ਗਈ।
ਹੋਤ ਪਈ ਸੁਣ ਕੇ ਸਭ ਭਾਂਤੀ,
ਸਰਵ ਪ੍ਰਕਾਰ ਨਾਲ ਸ਼ਾਂਤੀ ਵਰਤ ਗਈ, ਕਿਉਂਕਿ ਅਕਸਰ ਯੁੱਧ ਤੋਂ ਬਾਅਦ ਸ਼ਾਂਤੀ ਆਉਂਦੀ ਹੈ।
ਅਬ ਸਤਿਗੁਰ ਕੀ ਕਥਾ ਸੁਣੀ ਜੈ,
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਸੁਣੋ।
ਸਫਲ ਜਨਮ ਸ਼੍ਰੋਤਾ ਕਰ ਲੀਜੈ,
ਐ ਗੁਰੂ ਕੀ ਕਥਾ ਸੁਣਨ ਵਾਲੇ ਸ਼੍ਰੋਤਾ ਜਨ, ਗੁਰੂ ਸਾਹਿਬ ਦੀ ਕਥਾ ਸੁਣ ਕੇ ਆਪਣਾ ਜੀਵਨ ਸਫਲ ਕਰ ਲਓ। ਗਰੀਬ ਨਵਾਜ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦੇ ਆ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ।